ਫੈਸਲਾ ਨੇਪਾਲ ਚ ਸੋਨਾ ਤਸਕਰੀ ਮਾਮਲੇ ਚ ਸਾਬਕਾ ਸਪੀਕਰ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਇਮਟੂਰ ਵਿਚ ਰੋਡ ਸ਼ੋ ਕੀਤਾ ਇਸ ਦੌਰਾਨ ਭਾਜਪਾ ਵਰਕਰਾਂ ਨੇ ਮੋਦੀ ਮੋਦੀ ਦੇ ਨਾਰੇ ਲਾ ਕੇ ਅਤੇ ਰਵਾਇਤੀ ਸੰਗੀਤ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਇਹ ਰੋਡ ਸ਼ੋ ਮਦਰਾਸ ਹਾਈ ਕੋਰਟ ਵੱਲੋਂ ਸਮਾਗਮ ਦੀ ਇਜਾਜ਼ਤ ਦੇਣ ਜਾਣ ਤੋਂ ਕੁਝ ਦਿਨਾਂ ਬਾਅਦ ਸਖ਼ਤ ਪੁਲਿਸ ਸੁਰੱਖਿਆ ਹੇਠ ਹੋਇਆ ਪਹਿਲਾਂ ਪੁਲਿਸ ਨੇ ਰੋਡ ਸ਼ੋ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਮੋਦੀ ਵੱਲੋਂ ਖੁੱਲੇ ਵਾਹਨ ਵਿਚ ਆਪਣਾ ਰੋਡ ਸ਼ੋ ਸ਼ੁਰੂ ਕਰਦਿਆਂ ਹੀ ਸੜਕ ਦੇ ਦੋਵੇਂ ਪਾਸੇ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦੇ ਹੱਕ ਵਿਚ ਨਾਰੇ ਲਾਏ ਲੋਕਾਂ ਨੇ ਮੋਦੀ ਦੇ ਸਵਾਗਤ ਲਈ ਹੱਥਾਂ ਚ ਫੁੱਲ ਫੜੇ ਹੋਏ ਸਨ ਉਨ੍ਹਾਂ ਰੋਡ ਸ਼ੋ ਦੌਰਾਨ ਹੱਥ ਹਿਲਾ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਕੋਇਮਟੂਰ ਵਿਚ ਰੋਡ ਸ਼ੋ ਕੀਤਾ ਇਸੇ ਤਰ੍ਹਾਂ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਿਆਸੀ ਸਰਗਰਮੀ ਹੈ ਇਸ ਦੌਰਾਨ ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ ਅਨਾਮਲਾਈ ਕੇਂਦਰੀ ਰਾਜ ਮੰਤਰੀ ਐਲ ਮੁਰੂਗਨ ਅਤੇ ਕੋਇਮਟੂਰ ਦੀ ਵਿਧਾਇਕ ਤੇ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਵਨਾਥੀ ਸ਼੍ਰੀ ਨਿਵਾਸਨ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੌਜੂਦ ਸਨ ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ ਕੋਲਕਾਤਾ ਦੇ ਗਾਰਡਨ ਰੀਜ ਇਲਾਕੇ ਚ ਉਸਾਰੀ ਅਧੀਨ 5 ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ 2 ਔਰਤਾਂ ਸਮੇਤ 9 ਵਿਅਕਤੀ ਮਾਰੇ ਗਏ ਹਨ ਹਾਦਸੇ ਚ 17 ਵਿਅਕਤੀ ਜ਼ਖਮੀ ਹੋਏ ਹਨ ਇਨ੍ਹਾਂ ਚੋਂ 4 ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ ਹਾਦਸਾ ਵਾਪਰਨ ਦੇ 16 ਘੰਟਿਆਂ ਬਾਅਦ ਵੀ ਮਲਬੇ ਹੇਠਾਂ ਕਈ ਵਿਅਕਤੀ ਦੱਬੇ ਹੋਣ ਦਾ ਖਦਸ਼ਾ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਨਾਜ ਮੌਲਾ ਲੇਨ ਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਗੈਰ ਕਾਨੂੰਨੀ ਉਸਾਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਹਸਪਤਾਲ ਦਾ ਦੌਰਾ ਕਰਕੇ ਜ਼ਖਮੀਆਂ ਦੀ ਵੀ ਸਾਰ ਲਈ ਆਪਣੇ ਘਰ ਚ ਵੀਰਵਾਰ ਨੂੰ ਡਿੱਗਣ ਮਗਰੋਂ ਮਮਤਾ ਦਾ ਇਹ ਪਹਿਲਾ ਜਨਤਕ ਦੌਰਾ ਸੀ ਇਮਾਰਤ ਡਿੱਗਣ ਵਾਲੀ ਥਾਂ ਦੇ ਦੌਰੇ ਸਮੇਂ ਉਨ੍ਹਾਂ ਦੇ ਸਿਰ ਤੇ ਪੱਟੀ ਬੰਨੀ ਹੋਈ ਸੀ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਗੈਰ ਕਾਨੂੰਨੀ ਉਸਾਰੀ ਚੱਲ ਰਹੀ ਸੀ ਤਾਂ ਉਨ੍ਹਾਂ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਸੀ ਤਾਂ ਜੋ ਹਾਦਸਾ ਨਾ ਵਾਪਰਦਾ ਕੋਲਕਾਤਾ ਦੇ ਮੇਅਰ ਫਰਹਾਦ ਹਾਕਿਮ ਨੇ ਕਿਹਾ ਕਿ ਬਚਾਅ ਕਾਰਜ ਜ਼ੋਰਾਂ ਤੇ ਚੱਲ ਰਹੇ ਹਨ ਹਾਕਿਮ ਨੇ ਕਿਹਾ ਕਿ ਇਮਾਰਤ ਦੇ ਪ੍ਰਮੋਟਰ ਮੁਹੰਮਦ ਵਾਸਿਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ ਬਚਾਅ ਕਾਰਜਾਂ ਚ NDRF ਪ੍ਰਦੇਸ਼ ਆਫ਼ਤ ਪ੍ਰਬੰਧਨ ਟੀਮਾਂ ਅਤੇ ਪੁਲਿਸ ਜੁਟੀ ਹੋਈ ਹੈ ਮਲਬੇ ਨੂੰ ਹਟਾਉਣ ਲਈ ਗੈਸ ਕਟਰਾਂ ਸਮੇਤ ਹੋਰ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਨੇ ਐਕਸ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਸਾਰੀ ਅਧੀਨ ਇਮਾਰਤ ਡਿੱਗਣ ਮਗਰੋਂ ਮੌਕੇ ਤੇ ਮੇਅਰ ਫਾਇਰ ਮੰਤਰੀ ਅਧਿਕਾਰੀ ਅਤੇ ਰਾਹਤ ਤੇ ਬਚਾਅ ਟੀਮਾਂ ਪਹੁੰਚੀਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖਮੀਆਂ ਨੂੰ ਮੁਆਵਜ਼ਾ ਦੇਵੇਗੀ ਹਾਕਿਮ ਨੇ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਹਰ ਜ਼ਖਮੀ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ TMC ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਇਸ ਅਫਸੋਸਨਾਕ ਹਾਦਸੇ ਚ ਸਿਆਸੀਕਰਨ ਨਹੀਂ ਕੀਤੀ ਜਾਣੀ ਚਾਹੀਦੀ ਹੈ ਕੋਲਕਾਤਾ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੇ ਵੀ ਮੌਕੇ ਦਾ ਦੌਰਾ ਕਰਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ ਤੇਲੰਗਾਨਾ ਦੀ ਰਾਜਪਾਲ ਤਾਮਿਲਸਾਈ ਸੌਂਦਰ ਰਾਜਨ ਨੇ ਅੱਜ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸੌਂਦਰ ਰਾਜਨ ਜੋ ਪੁਡੂਚੇਰੀ ਦੀ ਉਪ ਰਾਜਪਾਲ ਵੀ ਹਨ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੌਪਦੀ ਮੁਰਮੁਰ ਨੂੰ ਭੇਜ ਦਿੱਤਾ ਹੈ ਮੰਨਿਆ ਜਾ ਸਕਦਾ ਹੈ ਕਿ ਉਹ ਤਾਮਿਲਨਾਡੂ ਤੋਂ ਲੋਕ ਸਭਾ ਚੋਣਾਂ ਲੜ ਸਕਦੇ ਹਨ ਉਨ੍ਹਾਂ ਇੱਕ ਬਿਆਨ ਵਿਚ ਕਿਹਾ ਕਿ ਉਹ ਤੇਲੰਗਾਨਾ ਦੇ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਨੂੰ ਦੇਖਦਿਆਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਗੋਂ ਹੁਣ ਉਹ ਲੋਕ ਸੇਵਾ ਕਰਨਾ ਚਾਹੁੰਦੇ ਹਨ ਹੈਦਰਾਬਾਦ ਚ ਰਾਜਭਵਨ ਦੇ ਸਰਕਾਰੀ ਬਿਆਨ ਚ ਕਿਹਾ ਗਿਆ ਤੇਲੰਗਾਨਾ ਦੀ ਰਾਜਪਾਲ ਤੇ ਪੁਡੂਚੇਰੀ ਦੀ ਉਪ ਰਾਜਪਾਲ ਡਾਕਟਰ ਤਾਮਿਲਸਾਈ ਸੌਂਦਰ ਰਾਜਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ ਉੱਤਰੀ ਕੋਰੀਆ ਨੇ ਆਪਣੇ ਪੂਰਬੀ ਜਲ ਖੇਤਰ ਵੱਲ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ ਕਈ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਦੱਖਣੀ ਕੋਰੀਆ ਤੇ ਜਾਪਾਨ ਨੇ ਇਹ ਜਾਣਕਾਰੀ ਦਿੱਤੀ ਇਹ ਮਿਜ਼ਾਈਲਾਂ ਦੱਖਣੀ ਕੋਰੀਆ ਅਮਰੀਕਾ ਦਾ ਫੌਜੀ ਅਭਿਆਸ ਖਤਮ ਹੋਣ ਤੋਂ ਬਾਅਦ ਦਾਗੀਆਂ ਗਈਆਂ ਹਨ ਜਿਸ ਨੂੰ ਉੱਤਰੀ ਕੋਰੀਆ ਹਮਲੇ ਲਈ ਅਭਿਆਸ ਦੱਸਦਾ ਰਿਹਾ ਹੈ ਇਹ ਕਰੀਬ 1 ਮਹੀਨੇ ਅੰਦਰ ਉੱਤਰੀ ਕੋਰੀਆ ਵੱਲੋਂ ਕੀਤਾ ਗਿਆ ਪਹਿਲਾ ਮਿਜ਼ਾਈਲ ਪ੍ਰੀਖਣ ਹੈ ਮਹਾਰਾ ਨੂੰ ਪਹਿਲਾਂ ਹੀ ਅਨੁਮਾਨ ਸੀ ਕਿ ਅਮਰੀਕਾ ਚ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਉੱਤਰੀ ਕੋਰੀਆ ਆਪਣਾ ਮਿਜ਼ਾਈਲ ਪ੍ਰੀਖਣ ਤੇਜ਼ ਕਰੇਗਾ ਜਾਪਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉੱਤਰੀ ਕੋਰੀਆ ਨੇ 3 ਮਿਜ਼ਾਈਲਾਂ ਦਾਗੀਆਂ ਹਨ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ ਨੇ ਸੰਸਦ ਦੇ ਇਕ ਸੈਸ਼ਨ ਦੌਰਾਨ ਕਿਹਾ ਕਿ ਉੱਤਰੀ ਕੋਰੀਆ ਦੀਆਂ ਮਿਜ਼ਾਈਲਾਂ ਕੋਰੀਆ ਪ੍ਰਾਇਦੀਪ ਤੇ ਜਾਪਾਨ ਵਿਚਾਲੇ ਜਲ ਖੇਤਰ ਚ ਡਿੱਗੀਆਂ ਅਤੇ ਇਸ ਨਾਲ ਕੋਈ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ ਕਿਸ਼ੀਦਾ ਨੇ ਉੱਤਰੀ ਕੋਰੀਆ ਵੱਲੋਂ ਵਾਰ ਵਾਰ ਬਲੈਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤੇ ਜਾਣ ਦੀ ਨਿੰਦਾ ਕੀਤੀ ਹੈ ਦੱਖਣੀ ਕੋਰੀਆ ਦੀ ਸੈਨਾ ਨੇ ਦੱਸਿਆ ਕਿ ਉਸ ਨੇ ਵੀ ਅੱਜ ਸਵੇਰੇ ਉੱਤਰੀ ਕੋਰੀਆ ਵੱਲੋਂ ਕਈ ਬਲੈਸਟਿਕ ਮਿਜ਼ਾਈਲਾਂ ਦਾਗੇ ਜਾਣ ਦਾ ਪਤਾ ਲਾਇਆ ਹੈ इस दौरान दक्षिणी कोरिया के रक्षा मंत्री ने यह भी कहा है कि उत्तरी कोरिया ने यूक्रेन खिलाफ जंग च मदद करने लई रूस नू हथियारां ते असले दे 7000 कंटेनर भेजे हन। दूजे पासे अमरीका दे विदेश विभाग ने इन्हां परीक्षणां दी निंदा करदिआं कहा कि यह परीक्षण उत्तरी कोरिया दे गुआंढियां ते खेतरी सुरक्षा लई खतरा पैदा करदे हन।
ते हुण वधदिआं अगली खबर वल।
पाकिस्तान दे अशांत शहरां च हुणे जिहे होए दहशती हमलिआं मगरों पाकिस्तान ने अज अफगानिस्तान च हवाई हमले कीते जिस च 3 बच्चियां अते 5 औरतां समेत 8 व्यक्ति मारे जाण दा दावा कीता गया है। अफगानिस्तान दी अंतरिम सरकार दे तरजमान जबीहुल्ला मुजाहिद ने पाकिस्तानी सरहद नाल लगदे पाक टीका अते घोषित सूबिआं च हमलिआं दी पुष्टि कीती है। उसने कहा कि तड़के 3 बजे दे करीब पाकिस्तानी जहाजां ने पाक टीका दे बरमाल जिले च लमान इलाके दे घरां नूं निशाना बनाया। आम लोकां दे घरां नूं निशाना बनाउण दा दावा करदिआं मुजाहिद ने कहा कि 3 औरतां अते 3 बच्चे पाक टीका च मारे गए जदकि खोसत च 2 औरतां मारियां गईआं। दोवां थावां ते इक इक घर नूं भी नुकसान पहुंचिआ है। अफगानिस्तान दी खुदमुख्तियारी ते हमला करार दिंदिआं उसने हमलिआं दी तिखी निंदा कीती है। तरजमान ने पाकिस्तान नूं कहा कि ओह अपणीआं अंदरूनी समस्यावां अते हिंसक वारदातां रोकण च नाकाम रहण लई अफगानिस्तान नूं दोषी ठहराउणा बंद करे। उसने चेतावनी दित्ती है कि अजिहीआं कारवाईआं दे गंभीर सिट्टे निकलणगे। अफगानिस्तान च हवाई हमले उस समय कीते गए हन जदों एक दिन पहला राष्ट्रपति आसिफ अली जरदारी ने उत्तरी वजीरस्तान ते एक नाके ते दहशती हमले च 2 अधिकारियां सने 7 जवानां दे मारे जाण मगरों जवाबी कारवाई दा अहद लिया सी। हाफिज गुल बहादुर ग्रुप ने हमले दी जिम्मेवारी लई सी। सुरक्षा अधिकारियां मुताबिक ग्रुप दे लड़ाके अफगानिस्तान दी हद अंदरों खास करके खौसत तो गतिविधियां चला रहे हन।
ते हुण वधदे आं अगली खबर वल।
ਆਸਟ੍ਰੇਲੀਅਨ ਟੈਕਸੀ ਡਰਾਈਵਰਾਂ ਨਾਲ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਵਿਵਾਦ ਦੇ ਨਿਬੇੜੇ ਲਈ ਉਬਰ ਉਨ੍ਹਾਂ ਨੂੰ 27.2 ਕਰੋੜ ਆਸਟ੍ਰੇਲੀਅਨ ਡਾਲਰ 17.8 ਕਰੋੜ ਅਮਰੀਕੀ ਡਾਲਰ ਦਾ ਮੁਆਵਜ਼ਾ ਅਦਾ ਕਰੇਗੀ। ਵਿਕਟੋਰੀਆ ਦੇ ਸੁਪਰੀਮ ਕੋਰਟ 'ਚ ਕੇਸ ਦੀ ਸੁਣਵਾਈ ਤੋਂ ਪਹਿਲਾਂ ਉਬਰ ਨੇ ਫੈਸਲਾ ਲਿਆ ਹੈ। 8000 ਟੈਕਸੀ ਅਤੇ ਹਾਇਰ ਕਾਰ ਡਰਾਈਵਰਾਂ ਦੀ ਨੁਮਾਇੰਦਗੀ ਕਰਨ ਵਾਲੇ ਮੌਰਿਸ ਬਲੈਕਬਰਨ ਕੰਪਨੀ ਦੇ ਵਕੀਲਾਂ ਨੇ ਕਿਹਾ ਕਿ ਉਬਰ ਵੱਲੋਂ ਵਿੱਤੀ ਸਮਝੌਤੇ ਲਈ ਰਾਜ਼ੀ ਹੋਣ ਕਾਰਨ ਕੇਸ ਵਾਪਸ ਲੈ ਲਿਆ ਜਾਵੇਗਾ। ਮੌਰਿਸ ਬਲੈਕਬਰਨ ਦੇ ਮੁੱਖ ਵਕੀਲ ਮਾਈਕਲ ਡੋਨੈਲੀ ਨੇ ਕਿਹਾ ਕਿ ਡਰਾਈਵਰਾਂ ਅਤੇ ਕਾਰ ਮਾਲਕਾਂ ਨੂੰ ਉਬਰ ਦੇ 2012 ਚ ਆਸਟ੍ਰੇਲੀਆ ਚ ਦਾਖਲ ਕਾਰਨ ਭਾਰੀ ਵਿੱਤੀ ਨੁਕਸਾਨ ਹੋਇਆ ਸੀ ਅਤੇ ਕੰਪਨੀ ਮੁਆਵਜ਼ਾ ਅਦਾ ਕਰਨ ਤੋਂ ਲਗਾਤਾਰ ਬਚ ਰਹੀ ਸੀ ਪਰ ਅਦਾਲਤੀ ਕਾਰਵਾਈ ਕਾਰਨ ਹੁਣ ਉਹ ਮੁਆਵਜ਼ਾ ਦੇਣ ਲਈ ਸਹਿਮਤੀ ਹੋ ਗਈ ਹੈ।
ਤੇ ਹੁਣ ਵਧਦੇ ਆਂ ਅਗਲੀ ਖਬਰ ਵੱਲ।
ਹੁਕਮਰਾਨ ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਮੀਤ ਪ੍ਰਧਾਨ ਅਤੇ ਪ੍ਰਤੀਨਿਧ ਸਭਾ ਦੇ ਸਾਬਕਾ ਸਪੀਕਰ ਕ੍ਰਿਸ਼ਨ ਬਹਾਦਰ ਮਹਾਰਾ ਨੂੰ ਸੋਨਾ ਤਸਕਰੀ ਮਾਮਲੇ ਚ ਗ੍ਰਿਫ਼ਤਾਰ ਕਰਕੇ ਕਾਠਮੰਡੂ ਲਿਆਂਦਾ ਗਿਆ ਹੈ ਅਤੇ ਉਸ ਨੂੰ ਨੇਪਾਲ ਪੁਲਿਸ ਦੇ ਲਾਜ਼ਿਮ ਪੱਚ ਸੈਂਟਰਲ ਇਨਵੈਸਟੀਗੇਸ਼ਨ ਬਿਊਰੋ ਚ ਲਿਆਂਦਾ ਗਿਆ ਸੀ। ਬਿਊਰੋ ਦੇ ਤਰਜਮਾਨ ਹੁਬਿੰਦਰ ਬੋਗਤੀ ਨੇ ਕਿਹਾ ਕਿ ਸਾਬਕਾ ਸਪੀਕਰ ਖਿਲਾਫ਼ ਕੇਸ ਤਿਆਰ ਕਰਕੇ ਅਟਾਰਨੀ ਜਨਰਲ ਦੇ ਦਫ਼ਤਰ ਭੇਜਿਆ ਜਾਵੇਗਾ। ਮਹਾਰਾ ਦਾ ਰਿਮਾਂਡ ਵਧਾਉਣ ਲਈ ਉਸ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਦੀ ਅਗਵਾਈ ਹੇਠਲੇ ਕਮਿਸ਼ਨ ਨੇ ਵੀਰਵਾਰ ਨੂੰ ਰਿਪੋਰਟ ਸੌਂਪੀ ਸੀ ਜਿਸ ਚ CBI ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਮਹਾਰਾ ਖਿਲਾਫ਼ ਜਾਣ ਬੁੱਝ ਕੇ ਜਾਂਚ ਨਹੀਂ ਕਰ ਰਹੀ ਹੈ। ਰਿਪੋਰਟ ਮੁਤਾਬਕ ਮਹਾਰਾ ਦਾ ਪੁੱਤਰ ਰਾਹੁਲ 9 ਕਿਲੋਗ੍ਰਾਮ ਸੋਨੇ ਦੀ ਤਸਕਰੀ ਚ ਸ਼ਾਮਿਲ ਸੀ ਅਤੇ ਉਸ ਨੂੰ ਪਿਛਲੇ ਸਾਲ 30 ਅਗਸਤ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਦੋਵੇਂ ਪਿਤਾ ਪੁੱਤਰ ਤੇ ਚੀਨੀ ਸੋਨਾ ਤਸਕਰਾਂ ਦੇ ਸੰਪਰਕ ਚ ਹੋਣ ਦਾ ਦਾਵਾ ਵੀ ਕੀਤਾ ਗਿਆ ਹੈ। ਪਿਛਲੇ ਹਫ਼ਤੇ ਪੁਲਿਸ ਨੇ ਸਾਬਕਾ ਮੀਤ ਪ੍ਰਧਾਨ ਨੰਦ ਬਹਾਦਰ ਪੁੰਨ ਦੇ ਪੁੱਤਰ ਨੂੰ 60.716 ਕਿਲੋਗ੍ਰਾਮ ਸੋਨੇ ਦੀ ਤਸਕਰੀ ਦੇ ਸੰਬੰਧ ਚ ਗ੍ਰਿਫ਼ਤਾਰ ਕੀਤਾ ਸੀ। ਤੇ ਚੋਣਵੀਆਂ ਖ਼ਬਰਾਂ ਇੱਕ ਵਾਰ ਫੇਰ ਤੋਂ। ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਇੰਬਟੂਰ ਵਿਚ ਰੋਡ ਸ਼ੋ। ਤੇਲੰਗਾਨਾ ਦੀ ਰਾਜਪਾਲ ਵੱਲੋਂ ਅਸਤੀਫ਼ਾ, ਲੋਕ ਸਭਾ ਚੋਣ ਲੜਨ ਦੀ ਸੰਭਾਵਨਾ। ਉੱਤਰੀ ਕੋਰੀਆ ਨੇ ਕਈ ਬਲਾਸਟਿਕ ਮਿਜ਼ਾਈਲਾਂ ਦਾਗੀਆਂ। ਆਸਟ੍ਰੇਲੀਆ ਚ ਉਬਰ ਵੱਲੋਂ ਟੈਕਸੀ ਡਰਾਈਵਰਾਂ ਨੂੰ 17.8 ਕਰੋੜ ਡਾਲਰ ਮੁਆਵਜ਼ਾ ਅਦਾ ਕਰਨ ਦਾ ਫੈਸਲਾ। ਨੇਪਾਲ ਚ ਸੋਨਾ ਤਸਕਰੀ ਮਾਮਲੇ ਚ ਸਾਬਕਾ ਸਪੀਕਰ ਗ੍ਰਿਫ਼ਤਾਰ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Quick Truck News! मकान ते घर विच सुकून दा अंतर हुंदा है ते असी घर एहो जिहा लभदे आ जिथे जाके सुकून मिले। कि तुसी भी अपने लिए सुकून लभ रहे हो ते इको ना याद रखो, आरिफा मुजफ्फर। आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल्स रिप्रेजेंटेटिव ने। हुने कॉल करो आरिफा मुजफ्फर जी नू 647-898-6245 647-898-6245।
ओ आज ताँ कमाल ही होगी, घर वाली कहंदी किचन च रोटी ओदो ही बनू जदो नवे अप्लायंसेस आउणगे। मैं गया लाइन नी की गल, उससे वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हाँ, एन्ना ही सौखा है अपनी किचन नु एक नवा रूप देना। ब्रैम्पटन टीवी एंड अप्लायंसेस से सारे हाउसहोल्ड अप्लायंसेस मिलेंगे, हर ब्रांड बहुत ही बढ़िया प्राइस से। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोबे ड्राइव नियर चिकूजी, 905-450-2888।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
जेकर तुसी अपने घर ते ऑफिस नू खूबसूरत बनाना चाहुंदे हो ता फिर आज ही कॉन्टैक्ट करो यूनिक साइन वालेयां नू, जिन्हां तों तुहानू मिलणगे हर तरह दे डिजाइन ते कंसल्टेशन, मैन्युफैक्चरिंग, इंस्टॉलेशन, कमर्शियल साइन, कस्टम साइन प्रोजेक्ट ते नाल ही नाल रिपेयर भी मिलेगी। ता फिर देर ना करो, आज ही कॉन्टैक्ट करो यूनिक साइन वालेयां नू 647-527-4482 यानी 647-527-4482 ते। ज्यादा जानकारी दे लई तुसी इन्हां दी वैबसाइट www.uniquesign.ca ते जा सकदे हो।
You're listening to the Current Affairs with Ramanjit Sidhu.
The Current Affairs ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਹੁਣ ਅਸੀਂ ਕੁਝ ਬਦਲਵੀਆਂ ਖਬਰਾਂ ਕਰਾਂਗੇ। ਅੱਜ ਮੈਂ ਕਿਸੇ ਮਹਿਮਾਨ ਨੂੰ ਨਹੀਂ ਲਿਆ ਕਿਉਂਕਿ ਖਬਰਾਂ ਥੋੜੀਆਂ ਜਿਹੀਆਂ ਅਲੱਗ ਅਲੱਗ ਕਿਸਮ ਦੀਆਂ ਸੀਗੀਆਂ, ਫਿਰ ਇੱਕ ਟੌਪਿਕ ਉਹਨਾਂ ਦਾ ਕੰਸੋਲੀਡੇਟਡ ਬਣ ਨਹੀਂ ਸੀ ਰਿਹਾ, ਫਿਰ ਮੈਂ ਸੋਚਿਆ ਵੀ ਚਲੋ ਇਸੇ ਹਿਸਾਬ ਨਾਲ ਇਹਦੀ ਤਿਆਰੀ ਕਰ ਲੈਂਦੀ ਹਾਂ। ਸੋ ਸਾਡੇ ਸਟੂਡੀਓ ਦਾ ਨੰਬਰ ਹੈ ਜੀ 416-620-1778 4166-20-1778। ਇਸ ਨੰਬਰ ਦੇ ਉੱਤੇ ਫੋਨ ਕਰਕੇ ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ, ਆਪਣੀ ਗੱਲਬਾਤ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਇੱਕ ਤਾਂ ਸਾਡੇ ਵੱਲੋਂ ਅੱਜ ਟੈਲੀਥੋਨ ਕਰਵਾਇਆ ਜਾ ਰਿਹਾ ਹੈ ਔਰ ਰਹਿਮਾਨ ਵੈਲਫੇਅਰ ਫਾਊਂਡੇਸ਼ਨ ਕੈਨੇਡਾ ਤੇ ਪਾਕਿਸਤਾਨ ਇਨ੍ਹਾਂ ਦੇ ਸਹਿਯੋਗ ਨਾਲ 19 ਮਾਰਚ 2024 ਤੇ ਅੱਜ 3:30 ਵਜੇ ਆਰਿਫਾ ਮੁਜ਼ੱਫਰ ਸਾਹਿਬ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਨਗੇ ਤੇ ਇਹਦੇ ਵਿਚ ਤੁਸੀਂ ਫੋਨ ਕਰਕੇ ਡੋਨੇਟ ਕਰ ਸਕਦੇ ਹੋ ਕਿਉਂਕਿ ਪਾਕਿਸਤਾਨ ਦੇ ਵਿਚ ਰਹੀਮ ਯਾਰ ਖਾਨ ਇਲਾਕੇ ਦੇ ਵਿਚ 300 ਯਤੀਮ ਬੱਚਿਆਂ ਦਾ ਆਏ ਸਾਲ ਵਿਆਹ ਦਾ ਇੱਕ ਵੱਡਾ ਪ੍ਰੋਗਰਾਮ ਕੀਤਾ ਜਾਂਦਾ ਹੈ। ਸੋ ਇਸੇ ਪ੍ਰੋਗਰਾਮ ਦੇ ਲਈ ਇਹ ਫੰਡ ਰੇਜ਼ਿੰਗ ਹੈ। ਇੱਕ ਯਤੀਮ ਬੱਚੀ ਦਾ ਵਿਆਹ ਕਰਨ ਦੇ ਉੱਪਰ ਤਕਰੀਬਨ $1,000 ਤੱਕ ਦਾ ਖਰਚ ਆ ਜਾਂਦਾ ਹੈ। ਕੋਈ ਲੋੜੀਂਦੇ ਭਾਂਡੇ, ਵਸਤਾਂ, ਪੇਟੀ, ਸਮਾਨ, ਕੱਪੜੇ, ਕੁਝ ਐਸੀਆਂ ਚੀਜ਼ਾਂ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ, ਇਨ੍ਹਾਂ ਦਾ ਤਕਰੀਬਨ ਬਜਟ $1,000 ਬਣ ਜਾਂਦਾ ਹੈ ਪ੍ਰਤੀ ਬੱਚੀ ਦੇ ਹਿਸਾਬ ਨਾਲ। ਔਰ ਜੇਕਰ 300 ਬੱਚਿਆਂ ਦਾ ਹੋਵੇ ਤਾਂ $3,00,000 ਦਾ ਇਹ ਮੋਟਾ ਜਿਹਾ ਬਜਟ ਇਹਦਾ ਬਣਦਾ। ਤੇ ਕਿਉਂਕਿ ਰਮਜ਼ਾਨ ਦੇ ਦਿਨ ਚੱਲ ਰਹੇ ਨੇ, ਅੱਜ 9ਵਾਂ ਦਿਨ ਹੈ, ਜ਼ਕਾਤ ਕੀਤੇ ਜਾਣ ਦੇ ਦਿਨ ਹੈ, ਡੋਨੇਸ਼ਨ ਦੇ ਦਿਨ ਹੈ, ਆਪਣੇ ਆਪ ਨੂੰ ਪਿੱਛੇ ਰੱਖ ਕੇ ਦੂਜਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਅੱਜ ਕੱਲ ਇਹ ਰਮਜ਼ਾਨ ਦੇ ਦਿਨਾਂ ਦੇ ਵਿਚ ਮੁਸਲਿਮ ਭਾਈਚਾਰੇ ਦਾ ਇਹ ਸਮੁੱਚੀ ਦੁਨੀਆਂ ਦੇ ਵਿਚ ਇਕ ਰੁਟੀਨ ਹੈ। ਤੇ ਵੈਸੇ ਤੇ ਇਹ ਹਮੇਸ਼ਾ ਹੀ ਰਹਿਣਾ ਚਾਹੀਦਾ, ਹਰ ਭਾਈਚਾਰੇ ਵਿਚ ਹੋਣਾ ਚਾਹੀਦਾ, ਪਰ ਬਾਕੀਆਂ ਨੂੰ ਵੀ ਇਹਦੇ ਵਿਚ ਸਹਿਯੋਗ ਕਰਨਾ ਚਾਹੀਦਾ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਇਹ ਮੁਸਲਮਾਨਾਂ ਦਾ ਤਿਉਹਾਰ ਹੈ, ਇਹ ਸਿੱਖਾਂ ਦਾ ਤਿਉਹਾਰ ਹੈ, ਇਹ ਹਿੰਦੂਆਂ ਦਾ ਤਿਉਹਾਰ ਹੈ, ਫਿਰ ਅਸੀਂ ਨਾਲ ਦੀ ਨਾਲ ਇਹ ਵੀ ਕਹਿ ਦਿੰਦੇ ਹਾਂ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇ ਬੈਰ ਰੱਖਣਾ, ਪਰ ਤਿਉਹਾਰ ਆਪੋ ਆਪਣੇ ਮਨਾਈ ਦੇ ਆ। ਚਲੋ ਤੁਸੀਂ ਆਪਣੇ ਢੰਗ ਨਾਲ ਇਬਾਦਤ ਕਰ ਲਓ, ਪਰ ਜਿਹੜਾ ਤਿਉਹਾਰ ਹੈ ਜਿਸ ਦੌਰਾਨ ਕਿਸੇ ਦੀ ਭਲਾਈ ਲਈ ਕਿਤੇ ਡੋਨੇਟ ਕੀਤਾ ਜਾ ਰਿਹਾ, ਉਹਦੇ ਵਿਚ ਸਹਿਯੋਗ ਪਾਉਣ ਲਈ ਮੁਸਲਮਾਨ ਹੋਣ ਦੀ ਲੋੜ ਨਹੀਂ ਹੈ। ਉਹ ਹਿੰਦੂ ਹੋ ਕੇ ਵੀ ਕੀਤਾ ਜਾ ਸਕਦਾ, ਸਿੱਖ ਹੋ ਕੇ ਵੀ, ਬੋਧੀ ਹੋ ਕੇ ਵੀ, ਜਿਊਜ਼ ਹੋ ਕੇ ਵੀ, ਕ੍ਰਿਸਚੀਅਨ, ਰੋਮਨ ਕੈਥੋਲਿਕ, ਕਨਫਿਊਸ਼ੀਅਸ ਕੁਛ ਵੀ ਹੋਵੋ ਤੁਸੀਂ, ਤੁਸੀਂ ਤਾਂ ਵੀ ਇਸ ਚੰਗੇ ਕੰਮ ਦੇ ਵਿਚ ਆਪਣਾ ਹਿੱਸਾ ਪਾ ਸਕਦੇ ਹੋ। ਸੋ ਇਹਦੇ ਲਈ ਤੁਸੀਂ ਸਾਡੇ ਸਟੂਡੀਓ ਦਾ ਨੰਬਰ 416-627-1778 ਉਹਦੇ ਤੇ ਫੋਨ ਕਰਕੇ ਵੀ ਆਪਣੇ ਵੇਰਵੇ ਸਾਂਝੇ ਕਰ ਸਕਦੇ ਹੋ, ਤੁਸੀਂ ਦੱਸ ਸਕਦੇ ਹੋ ਕਿ ਕਿੰਨਾ ਡੋਨੇਟ ਕਰਨਾ ਤੇ ਉਸ ਹਿਸਾਬ ਨਾਲ ਕਰ ਲਿਆ ਜਾਏਗਾ। ਤੁਸੀਂ ਸਾਡੇ ਸਟੂਡੀਓ ਵੀ ਆ ਸਕਦੇ ਹੋ, ਉੱਥੇ ਆ ਕੇ ਵੀ ਡੋਨੇਟ ਕਰ ਸਕਦੇ ਹੋ। ਸਾਜ਼ੋ ਆਵਾਜ਼ ਰੇਡੀਓ ਮਿਸੀ ਸਾਗਾ, ਸਾਡਾ ਐਡਰੈਸ ਤੁਸੀਂ ਵੈਬਸਾਈਟ ਤੇ ਜਾਓ, ਉੱਥੇ ਬੜੇ ਆਰਾਮ ਨਾਲ ਤੁਹਾਨੂੰ ਪਤਾ ਲੱਗ ਜਾਣਾ, ਡਾਇਰੈਕਸ਼ਨ ਵੀ ਹੋਣਗੀਆਂ ਤੇ ਜਾ ਕੇ ਤੁਸੀਂ ਮਿਲ ਕੇ ਵੀ ਆ ਸਕਦੇ ਹੋ। ਸਾਡੇ ਟੀਮ ਮੈਂਬਰਸ ਵੀ ਉੱਥੇ ਹੋਣਗੇ, ਤੁਹਾਨੂੰ ਹਰ ਤਰ੍ਹਾਂ ਨਾਲ ਇਸ ਡੋਨੇਸ਼ਨ ਦੇ ਵਿਚ ਸਹਿਯੋਗ ਦਵਾਉਣ ਵਾਸਤੇ ਫੈਸਿਲੀਟੇਟ ਕਰਨਗੇ। ਤੇ ਹੁਣ ਖਬਰਾਂ ਦੇ ਸਿਲਸਿਲੇ ਵੱਲ ਆਉਂਦੇ ਹਾਂ ਜੀ। ਸੋ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਜਦੋਂ ਇੰਡੀਆ ਦੇ ਅੱਜ ਮੈਂ ਹਵਾਲੇ ਨਾਲ ਗੱਲ ਕਰ ਰਿਹਾ, ਇੰਡੀਆ ਦੇ ਕੰਟੈਕਸਟ ਦੇ ਅਨੁਸਾਰ ਆਪਾਂ ਗੱਲ ਕਰਾਂਗੇ ਕਿ ਭਾਰਤ ਵਿਚ ਲੋਕਤੰਤਰ ਹੈ, ਰਿਪਬਲਿਕ ਬਣਾਇਆ ਗਿਆ ਭਾਰਤ ਨੂੰ, ਤੇ ਰਿਪਬਲਿਕ ਬਣਾਉਣ ਦੇ ਕੀ ਮਾਇਨੇ ਸੀਗੇ, ਉਨ੍ਹਾਂ ਪੁਰਾਣੇ ਬਜ਼ੁਰਗਾਂ ਨੇ, ਉਨ੍ਹਾਂ ਫੋਰ ਫਾਦਰਸ ਨੇ ਕੀ ਸੋਚ ਕੇ ਇਸ ਮੁਲਕ ਦਾ ਨਕਸ਼ਾ ਬਣਾਇਆ ਸੀ। ਤੇ ਉਹ ਜਿਹੜਾ ਨਕਸ਼ਾ ਸੋਚ ਕੇ ਬਣਾਇਆ ਸੀ ਉਹਦੇ ਨਾਲ ਤਾਂ ਸਹਿਮਤੀ ਹੋਣੀ ਚਾਹੀਦੀ ਹੈ, ਚਾਹੇ ਦੁਨੀਆਂ ਦੇ ਤੁਸੀਂ ਕਿਸੇ ਵੀ ਮੁਲਕ ਵਿਚ ਰਹਿੰਦੇ ਹੋਵੋ, ਕਿ ਚੰਗੀਆਂ ਗੱਲਾਂ ਇਕ ਦੂਜੇ ਦੀਆਂ ਸਿੱਖ ਲੈਣੀਆਂ ਚਾਹੀਦੀਆਂ। ਇੰਡੀਆ ਦਾ ਕਾਨਸਟੀਟਿਊਸ਼ਨ ਵੀ ਤਿਆਰ ਕਰਨ ਲਈ ਹੋਰ ਬੜੀ ਦੁਨੀਆਂ ਦੇ ਕਾਨਸਟੀਟਿਊਸ਼ਨ ਪੜੇ ਗਏ ਸੀ। ਹੁਣ ਇਹਦੇ ਵਿਚ ਇਕ ਗੱਲ ਹੈ ਕਿ ਸਭ ਤੋਂ ਪਹਿਲੀ ਲੜਾਈ ਸੀ ਵਨ ਪਰਸਨ ਵਨ ਵੋਟ ਦੀ, ਕਿਉਂਕਿ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਬ੍ਰਿਟਿਸ਼ ਰਾਜ ਦੇ ਵਿਚ ਹਰ ਕਿਸੇ ਨੂੰ ਵੋਟ ਪਾਉਣ ਦਾ ਅਖਤਿਆਰ ਨਹੀਂ ਸੀ। ਅਜੇ ਵੀ ਬੜੀ ਦੇਰ ਬਾਅਦ ਜਾ ਕੇ ਇਨ੍ਹਾਂ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਸੋ ਪਹਿਲੀ ਲੜਾਈ ਸੀ ਵਨ ਪਰਸਨ ਵਨ ਵੋਟ, ਕਿ ਹਰ ਬੰਦੇ ਦੀ ਵੋਟ ਹੋਵੇ, ਹਰ ਬੰਦਾ ਇਸ ਸਿਸਟਮ ਦੇ ਵਿਚ ਆਪਣੀ ਰਾਏ ਦੇ ਸਕਦਾ ਹੋਵੇ। ਭਾਰਤ ਵਿਚ ਵੋਟ ਨੂੰ ਮਤਦਾਨ ਕਹਿੰਦੇ ਆ, ਮਤ ਮਤਲਬ ਅਕਲ, ਮੈਂ ਆਪਣੀ ਅਕਲ ਦਾ ਆਪਣੀ ਰਾਏ ਦਾ ਦਾਨ ਦੇ ਰਿਹਾ। ਇਹ ਵੀ ਜ਼ਕਾਤ ਹੈ ਕਿ ਆਪਣੀ ਵਧੀਆ ਰਾਏ ਮੈਂ ਸਮਾਜ ਦੇ ਵਧੀਆ ਕੰਮਾਂ ਦੇ ਵਿਚ ਦੇਵਾਂ। ਫਿਰ ਅੱਗੇ ਆ ਗਿਆ ਕਿ ਸਭ ਨੂੰ ਵੋਟ ਤਾਂ ਦੇ ਦਿੱਤੀ, ਪਰ ਕਈ ਵਾਰ ਅਸੀਂ ਵੋਟ ਪਾ ਜਾਂਦੇ ਹਾਂ, ਸਾਡੀ ਕਿਸਮਤ ਨਹੀਂ ਬਦਲਦੀ, ਸਾਡੇ ਹਾਲਾਤ ਨਹੀਂ ਬਦਲਦੇ, ਸਾਡੀ ਹੋਣੀ ਨਹੀਂ ਤਬਦੀਲ ਹੁੰਦੀ, ਦੁਰਦਸ਼ਾ ਸਗੋਂ ਹੋਰ ਭੈੜੀ ਦੁਰਦਸ਼ਾ ਚ ਬਦਲ ਜਾਂਦੀ ਹੈ। ਉਹਦਾ ਕਾਰਨ ਇਹ ਹੈ ਕਿ ਵੋਟ ਸਾਰਿਆਂ ਕੋਲ ਹੈ, ਵੋਟ ਸਾਰਿਆਂ ਕੋਲ ਹੈ, ਸਭ ਨੇ ਪਾਉਣੀ ਹੈ, ਪਰ ਵੋਟਾਂ ਖਰੀਦ ਹੋ ਜਾਂਦੀਆਂ ਨੇ। ਪੈਸੇ ਵਾਲੇ ਦੀ ਅਹਿਮੀਅਤ ਹੈ, ਉਹ ਕਦੇ ਵੀ ਵੋਟਾਂ ਦੀ ਲਾਈਨ ਚ ਨਹੀਂ ਖੜਦੇ, ਕਿ ਨਹੀਂ ਨਹੀਂ, ਜੇ ਹੁਣ ਟਾਟੇ ਬਿਰਲੇ ਹੋਰ ਅਮੀਰ ਅਦਾਨੀ ਅਬਾਨੀਆਂ ਨੇ, ਉਹ ਕਿਤੇ ਸਵੇਰੇ ਉੱਠ ਕੇ ਵੋਟ ਪਾਉਣ ਨੂੰ ਭੱਜਣਗੇ ਵੀ ਜੇ ਨਾ ਸਰਕਾਰ ਠੀਕ ਬਣੀ ਤਾਂ ਸਾਡਾ ਨੁਕਸਾਨ ਹੈ। ਉਹਨੂੰ ਕਹਿੰਦੇ ਜੀ ਕੋਈ ਮਰਜ਼ੀ ਬਣਾ ਲਓ, ਅਸੀਂ ਤਾਂ ਉਹਦੇ ਨਾਲ ਮਿਲ ਕੇ ਕੰਮ ਕਰਾਂਗੇ, ਕਿਉਂਕਿ ਸਾਨੂੰ ਪਤਾ ਕਿ ਸਰਕਾਰਾਂ ਅਸਲ ਚ ਕੰਮ ਹੀ ਸਾਡੇ ਲਈ ਕਰਦੀਆਂ ਨੇ। ਹੁਣ ਕੀ ਹੋ ਰਿਹਾ ਕਿ ਵਨ ਵੋਟ ਵਨ ਵੈਲਿਊ, ਉਹਦੇ ਵਿਚ ਇਕ ਵਾਰੀ ਮੈਂ ਭਾਰਤੀ ਕਮਿਊਨਿਸਟ ਪਾਰਟੀ ਦਾ ਲਿਟਰੇਚਰ ਪੜ ਰਿਹਾ ਸੀ, ਉਨ੍ਹਾਂ ਨੇ ਕਿਹਾ ਕਿ ਸਾਡਾ ਪਾਰਟੀ ਦਾ ਮੈਂਬਰ ਬਣਨ ਲਈ ਚੰਦਾ ਇਕ ਰੁਪਿਆ ਸਾਲਾਨਾ ਰੱਖਦਾ ਜਾਂ ਮਹੀਨਾਵਾਰ, ਜੋ ਵੀ ਹੈ ਉਹ ਸਭ ਲਈ ਹੈ, ਚਾਹੇ ਅਮੀਰ ਤੋਂ ਅਮੀਰ ਹੋਵੇ, ਚਾਹੇ ਗਰੀਬ ਤੋਂ ਗਰੀਬ ਹੋਵੇ। ਉਹਦਾ ਮਤਲਬ ਆ ਵੀ ਜਿਹੜਾ ਵੱਧ ਪੈਸੇ ਦਿੰਦਾ ਉਹਦੀ ਵੱਧ ਸੁਣਵਾਈ ਨਹੀਂ ਹੋਊਗੀ। ਹੁਣ ਇਕ ਬੰਦੇ ਨੇ ਤਾਂ 10 ਕਰੋੜ ਰੁਪਇਆ ਦੇਤਾ, ਇਕ ਨੇ 300 ਕਰੋੜ ਦੇਤਾ, ਤੇ ਉਹਨੇ 300 ਕਰੋੜ ਲੋਕਾਂ ਦਾ ਫੈਸਲਾ ਆਪਣੀ ਜੇਬ ਚ ਪਾ ਲਿਆ। ਉਨ੍ਹਾਂ ਦੀ ਭਲਾਈ ਕਰਨ ਵਾਸਤੇ ਜਿਹੜੇ ਬੰਦੇ ਨੇ ਗੱਲ ਕਰਨੀ ਸੀ ਉਹਨੂੰ ਆਪਣੀ ਜੇਬ ਚ ਪਾ ਲਿਆ। ਹੁਣ ਚੋਣ ਵਾਸਤੇ ਚੋਣਾਂ ਮਹਿੰਗਾ ਕੰਮ ਹੋ ਗਿਆ ਇਧਰ ਕੈਨੇਡਾ ਵਿਚ ਵੀ, ਚਾਹੇ ਭਾਰਤ ਨਾਲੋਂ ਆਸਾਨ ਹੈ ਪਰ ਇੱਥੇ ਵੀ ਵੋਟਾਂ ਪੈਸਾ ਚਾਹੀਦਾ। ਕਈ ਵਾਰ ਤਾਂ ਇਕੱਲੀ ਪਾਰਟੀ ਦੀ ਲੀਡਰਸ਼ਿਪ ਦੀ ਜੇ ਦੌੜ ਵਿਚ ਸ਼ਾਮਲ ਹੋਣਾ ਤਾਂ $1,00,000 ਦੀ ਤਾਂ ਉਹਨਾਂ ਨੇ ਫੀਸ ਰੱਖੀ ਹੋਈ ਆ ਵੀ $1,00,000 ਲਿਆ, ਚਾਹੇ ਪੱਲਿਓ ਪਾ ਲਾ ਤੇ ਚਾਹੇ ਕਿਸੇ ਤੋਂ ਇਕੱਠਾ ਕਰਾ ਲਾ। ਕਈਆਂ ਕੋਲ ਇੰਨੇ ਸਾਧਨ ਇਕੱਠੇ ਨਹੀਂ ਹੁੰਦੇ, ਸਿਗਨੇਚਰ ਤਾਂ ਕਰਾ ਸਕਦੇ ਹੋ ਤੁਸੀਂ ਇਕੱਠੇ, ਪਰ ਪੈਸਾ ਇੰਨਾ ਕੌਣ ਤੁਹਾਡੇ ਤੇ ਲਾਵੇ। ਸੋ ਇਹ ਪੈਸੇ ਦੀ ਖੇਡ ਬਣਦੀ ਤੁਰੀ ਜਾਂਦੀ ਹੈ। ਪਾਰਟੀਆਂ ਨੂੰ ਲੁਕਵੇ ਰੂਪ ਚ ਪਹਿਲਾਂ ਵੀ ਬਹੁਤ ਬਲੈਕ ਮਨੀ ਸਰਮਾਏਦਾਰਾਂ ਤੋਂ ਮਿਲਦੀ ਰਹੀ, ਫਿਰ ਉਹਨੂੰ ਲੀਗਲਾਈਜ਼ ਕਰਨ ਦਾ ਇਕ ਢੰਗ ਤਰੀਕਾ ਕੱਢ ਕੇ ਉਹਨੂੰ ਇਲੈਕਟੋਰਲ ਬਾਂਡਸ ਤਿਆਰ ਕਰ ਲਏ ਗਏ। ਇਹ ਇਲੈਕਟੋਰਲ ਬਾਂਡਸ ਦੇ ਜ਼ਰੀਏ ਸਰਕਾਰ ਨੂੰ ਤਾਂ ਪਤਾ ਵੀ ਕਿਹਦਾ ਪੈਸਾ ਕਿਹਦੇ ਕੋਲ ਆਇਆ, ਪਰ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਸੀ ਪਤਾ। ਫਿਰ ਇਹਦੇ ਤੇ ਪਟੀਸ਼ਨਾਂ ਪੈਂਦੀਆਂ ਰਹੀਆਂ। ਇਕ ਹੈਗੀ ਇੱਥੇ ਡੈਮੋਕ੍ਰੇਟਿਕ ਰਿਫੋਰਮਸ ਦੀ ਐਸੋਸੀਏਸ਼ਨ, ਉਨ੍ਹਾਂ ਨੇ ਪਟੀਸ਼ਨ ਪਾਈ ਤੇ ਪ੍ਰਸ਼ਾਂਤ ਭੂਸ਼ਣ ਨੂੰ ਮੂਹਰੇ ਕੀਤਾ ਵਕੀਲ ਦੇ ਤੌਰ ਤੇ, ਸੁਪਰੀਮ ਕੋਰਟ ਚ ਕੇਸ ਗਿਆ ਤੇ ਅਖੀਰ ਚ ਗੱਲ ਆ ਗਈ ਕਿ ਇਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਫਰਾਹਮ ਕੀਤੀ ਜਾਵੇ, ਨਸ਼ਰ ਕੀਤੀ ਜਾਵੇ, ਮੁਹੱਈਆ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੇ। ਫਿਰ ਸਟੇਟ ਬੈਂਕ ਆਫ ਇੰਡੀਆ ਦੇ ਥਰੂ ਇਹ ਬਾਂਡਸ ਖਰੀਦੇ ਗਏ ਸੀਗੇ, 16 ਪਤਾ ਨਹੀਂ 19 ਸ਼ਹਿਰਾਂ ਚ ਭਾਰਤ ਦੇ ਇਹ ਬਾਂਡ ਖਰੀਦੇ ਜਾ ਸਕਦੇ ਸੀ ਗੁਪਤ ਰੂਪ ਦੇ ਵਿਚ। ਤੇ ਹੁਣ ਉਹ ਬੌਂਡ ਜਦੋਂ ਆਏ ਤੇ ਉਹਨਾਂ ਦੇ ਵੇਰਵੇ ਦੇਣ ਲਈ ਸੁਪਰੀਮ ਕੋਰਟ ਲਗਾਤਾਰ ਜ਼ੋਰ ਪਾ ਰਹੀ ਹੈ, ਕਦੇ ਆਹ ਬਹਾਨਾ ਤੇ ਕਦੇ ਉਹ ਬਹਾਨਾ। ਸੋ ਇਹਨੂੰ ਲੈ ਕੇ ਭਾਰਤ ਵਿਚ ਬੜੀ ਵੱਡੀ ਪੱਧਰ ਤੇ ਸਰਗਰਮੀ ਆ ਤੇ ਇਹਨੂੰ ਹੁਣ ਤੱਕ ਦਾ ਚੋਣਾਂ ਦਾ ਸਭ ਤੋਂ ਵੱਡਾ ਘਪਲਾ ਤੇ ਭ੍ਰਿਸ਼ਟਾਚਾਰ ਆਖਿਆ ਵੀ ਜਾ ਰਿਹਾ। ਸੋ ਹੁਣ ਗੱਲ ਇਹ ਆ ਕਿ ਸੁਪਰੀਮ ਕੋਰਟ ਵੱਲੋਂ ਚੋਣ ਬੌਂਡ ਮਾਮਲੇ ਚ ਤੀਜੀ ਵਾਰ ਸਟੇਟ ਬੈਂਕ ਦੀ ਝਾੜ ਝੰਪ ਕੀਤੀ ਗਈ। ਫਿਰ ਇਹਦੇ ਵਿਚ ਫਿੱਕੀ ਵੀ ਆ ਗਈ, ਜਿਹੜੀ ਆਪਣੀ ਫੈਡਰੇਸ਼ਨ ਆਫ ਇੰਡੀਅਨ ਕਾਮਰਸ ਵਾਲਿਆਂ ਦੀ ਸੰਸਥਾ ਬਣੀ ਹੋਈ ਹੈ। ਤੇ ਹੁਣ ਅੱਗੇ ਆਉਂਦਾ ਕਿ ਸੁਪਰੀਮ ਕੋਰਟ ਨੇ ਚੋਣ ਬੌਂਡਾਂ ਦੇ ਮਾਮਲੇ ਵਿਚ ਭਾਰਤੀ ਸਟੇਟ ਬੈਂਕ ਦੀ ਤੀਜੀ ਵਾਰ ਝਾੜ ਝੰਬ ਕਰਤੀ ਤੇ ਵੇਰਵਿਆਂ ਦਾ ਹੁਣ ਉਨ੍ਹਾਂ ਨੇ ਕਿਹਾ ਕਿ ਮੁਕੰਮਲ ਖੁਲਾਸਾ 21 ਮਾਰਚ ਸ਼ਾਮ 5 ਵਜੇ ਤੱਕ ਹੋ ਜਾਣਾ ਚਾਹੀਦਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ। ਜੇ ਕੋਰਟ ਨੇ ਕਿਹਾ ਕਿ ਸਾਰੀ ਜਾਣਕਾਰੀ ਤੇ ਕਹਿੰਦੇ ਇਹਦੇ ਵਿਚ ਬਾਰ ਬਾਰ ਆ ਕੇ ਟਿਟ ਬਿਟਸ ਦੇ ਵਿਚ ਜਾਣਕਾਰੀ ਦੇਣ ਦੀ ਕੋਈ ਲੋੜ ਨਹੀਂ, ਉਲਝਾਉਣ ਨੂੰ ਮਾਮਲੇ ਨੂੰ, ਸਿੱਧੀ ਗੱਲ ਅਸੀਂ ਤੁਹਾਨੂੰ ਸਾਫ਼ ਸਾਫ਼ ਤੌਰ ਤੇ ਕਹਿ ਦਿੱਤੀ ਹੈ ਕਿ ਸਾਰੀ ਜਾਣਕਾਰੀ ਦਾ ਮਤਲਬ ਸਾਰੀ ਜਾਣਕਾਰੀ ਹੁੰਦਾ ਤੇ ਇਹਦੇ ਵਿਚ ਕੋਈ ਵੀ ਸਿਲੈਕਟਿਵ ਅਪਰੋਚ ਚੋਣ ਵੀ ਪਹੁੰਚ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਤੇ ਇਹ ਕਿਹਾ ਗਿਆ ਕਿ ਜਿਹੜੇ ਐਲਫਾ ਨੁਮੈਰਿਕ ਨੰਬਰ ਨੇ, ਜਿਵੇਂ ਆਪਾਂ ਪਾਸਵਰਡ ਲਿਖ ਦਿੰਦੇ ਹਾਂ ABCD1234, ਇਹਦੇ ਵਿਚ ਅੰਕੜੇ ਵੀ ਆ ਗਏ ਤੇ ਇਹਦੇ ਵਿਚ ਅੱਖਰ ਵੀ ਆ ਗਏ ਤੇ ਉਹ ਕਹਿੰਦੇ ਵੀ ਜੋ ਹੈ ਉਵੇਂ ਦੇ ਉਵੇਂ ਉਹ ਕੋਰਟ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਇਹ ਨਾ ਕਿਹਾ ਜਾਵੇ ਘੱਟ ਹੈ ਵੱਧ ਹੈ, ਇਹਦੇ ਚ ਕੋਈ ਗੱਲਬਾਤ ਆਉਂਦੀ ਹੈ। ਸੁਪਰੀਮ ਕੋਰਟ ਨੇ ਇਨ੍ਹਾਂ ਚੋਣ ਬਾਂਡਾਂ ਦੇ ਬਾਰੇ 11 ਮਾਰਚ ਦੇ ਆਪਣੇ ਫੈਸਲੇ ਦੀ ਨਜ਼ਰਸਾਨੀ ਦੀ ਮੰਗ ਕਰਦੀ, ਠੀਕ ਹੈ ਜੀ, ਕਿ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਡਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਬਿਨਾਂ ਕੀਤੀ ਹੈ। ਉਹਨੇ ਕਿਹਾ ਸੀ ਵੀ ਦੁਬਾਰਾ ਇਹਦਾ ਰਿਵਿਊ ਕਰੋ ਡਿਸੀਜਨ ਦਾ, ਕੋਰਟ ਨੇ ਇਹਨੂੰ ਮਨਾ ਕਰ ਦਿੱਤਾ। ਚੀਫ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲੇ 5 ਬੈਂਚਾਂ ਦੇ ਸੰਵਿਧਾਨਕ ਬੈਂਚ ਨੇ ਕਿਹਾ ਕਿ ਬਿਨਾਂ ਸ਼ੱਕ SBI ਨੂੰ ਆਪਣੇ ਕਬਜ਼ੇ ਵਾਲੇ ਸਾਰੇ ਵੇਰਵੇ ਮੁਕੰਮਲ ਰੂਪ ਦੇ ਵਿਚ ਨਸ਼ਰ ਕਰਨ ਦੀ ਲੋੜ ਹੈ। ਸੋ SBI ਦੇ ਉੱਤੇ ਵੀ ਇਹਦਾ ਪੂਰੀ ਗਾਜ ਡਿੱਗੀ ਹੋਈ ਹੈ ਕਿ ਭਾਈ ਤੁਸੀਂ ਇਨ੍ਹਾਂ ਨੂੰ ਮੁਕੰਮਲ ਰੂਪ ਦੇ ਵਿਚ ਜਾਣਕਾਰੀ ਦਿਓ। ਹੁਣ ਇਹ ਦਿੱਤੀ ਗੱਲ ਤੋਂ ਨਹੀਂ ਜਾ ਰਹੀ, ਹੁਣ ਇਹਦੇ ਵਿਚ ਜਿਹੜੀ ਮੌਜੂਦਾ BJP ਦੀ ਸਰਕਾਰ ਚੱਲ ਰਹੀ ਹੈ ਅਗਵਾਈ ਵਿਚ, ਉਨ੍ਹਾਂ ਦੇ ਉੱਤੇ ਬਹੁਤਾ ਦਾਰਮਦਾਰ ਆ ਰਿਹਾ ਕਿ ਉਹ ਇਸ ਮਾਮਲੇ ਨੂੰ ਉਲਝਾ ਵੀ ਰਹੇ ਨੇ, ਛੁਪਾ ਵੀ ਰਹੇ ਨੇ, ਲੁਕੋ ਵੀ ਰਹੇ ਨੇ ਤੇ ਵੱਡੇ ਬੈਨੀਫਿਸ਼ਰੀ ਵੀ ਇਹਦੇ ਵਿਚ ਉਹੀ ਨੇ। ਤੇ ਜਦੋਂ ਵੱਡੇ ਬੈਨੀਫਿਸ਼ਰੀ ਨੇ ਤਾਂ ਨੈਚੁਰਲੀ ਆ ਕਿ ਉਨ੍ਹਾਂ ਦੀ ਪੋਲ ਖੁੱਲ ਰਹੀ ਹੈ। 6,986 ਕਰੋੜ ਰੁਪਈਆ ਤਕਰੀਬਨ BJP ਦੇ ਕੋਲ ਇਨ੍ਹਾਂ ਚੋਣ ਬਾਂਡਾਂ ਦੇ ਜ਼ਰੀਏ ਪਹੁੰਚਿਆ, ਅਲੱਗ ਅਲੱਗ ਪਾਰਟੀਆਂ ਦੇ ਕੋਲ ਇਹ ਪਹੁੰਚ ਕੀਤੀ ਗਈ ਹੈ ਤੇ ਇਹਦੇ ਵਿਚ ਵੱਡੇ ਵੱਡੇ ਨਾਂ, ਕੁਝ ਕੰਪਨੀਆਂ ਜਿਨ੍ਹਾਂ ਨੇ 180-200 ਕਰੋੜ ਤੱਕ ਰੁਪਇਆ ਵੀ ਦਿੱਤਾ ਤੇ ਆਪਣਾ ਉਨ੍ਹਾਂ ਦਾ ਮੁਨਾਫਾ 2-3 ਕਰੋੜ ਹੈ, ਕੁਝ ਕੰਪਨੀਆਂ ਸਿਰਫ ਪਿਛਲੇ ਸਾਲ ਹੀ ਖੋਲੀਆਂ ਗਈਆਂ। ਸੋ ਕੁੱਲ ਮਿਲਾ ਕੇ ਇਹ ਹੈ ਕਿ ਲੋਕਤੰਤਰ ਨੂੰ ਬਿਲਕੁਲ ਹੀ ਮੁੱਢੋ ਸੁੱਢੋ ਖੋਖਲਾ ਕਰ ਦੇਣ ਦਾ ਪੂਰਾ ਵੱਡਾ ਯਤਨ ਚੱਲ ਰਿਹਾ। ਭਾਰਤ ਦੀਆਂ ਜਿੰਨੀਆਂ ਵੀ ਡੈਮੋਕਰੇਟਿਕ ਇੰਸਟੀਟਿਊਸ਼ਨਸ ਨੇ ਉਹ ਇਸ ਵਕਤ ਖਤਰੇ ਦੀ ਕਗਾਰ ਦੇ ਉੱਤੇ ਖੜੀਆਂ ਨੇ ਕਿ ਜੇ ਇਕ ਵਾਰੀ ਇਹ ਢਾਂਚਾ ਡਿੱਗ ਪਿਆ ਮੁੜ ਕੇ ਫਿਰ ਮੁਲਕ ਦੇ ਵਿਚ ਅਨਾਰਕੀ ਫੈਲ ਜਾਣੀ ਹੈ। ਤੇ ਹੁਣ ਇਹ ਲੋਕਤੰਤਰ ਦੇ ਵਿਚ 1 value 1 vote ਤੱਕ ਆਉਣਾ, ਉਹ ਕੈਨੇਡਾ ਵਿਚ ਵੀ ਉਹਦੀ ਜ਼ਰੂਰਤ ਹੈ। ਹਰ ਜਗ੍ਹਾ ਦੇ ਉੱਤੇ ਜਿਹੜਾ ਪੈਸੇ ਦੀ ਤਾਕਤ ਹੈ ਉਹ ਹਰ ਖੇਤਰ ਦੇ ਵਿਚ ਭਾਰੀ ਪੈ ਰਹੀ ਹੈ, ਇਲਾਜ ਤੋਂ ਲੈ ਕੇ ਆਮ ਜੀਵਨ ਦੀਆਂ ਸਹੂਲਤਾਂ। ਹੁਣ ਸਾਡਾ ਜਿਹੜਾ ਸਿਸਟਮ ਹੈ ਉਹ ਤਕਰੀਬਨ ਬਹੁਤ ਬੁਰੀ ਜਕੜ ਦੇ ਵਿਚ ਆ ਚੁੱਕਿਆ। ਆਕਟੋਪਸ ਵਾਂਗੂ ਇਹਨੇ ਹਰ ਸਾਡੇ ਅੰਗ ਨੂੰ ਆਪਣੀ ਜਕੜ ਦੇ ਵਿਚ ਲੈ ਲਿਆ ਤੇ ਹਿਲਜੁਲ ਬਿਲਕੁਲ ਬੰਦ ਕਰਤੀ। ਮਨੁੱਖ ਜਾਤੀ ਦਾ ਵਿਕਾਸ ਹੀ ਰੁਕ ਗਿਆ। ਹੁਣ ਅਸੀਂ ਉਸ ਪੜਾਅ ਦੇ ਵਿਚੋਂ ਲੰਘ ਰਹੇ ਹਾਂ ਤੇ ਹੁਣ ਇਹ ਜਾਣਕਾਰੀਆਂ ਕਿਵੇਂ ਆਉਂਦੀਆਂ ਨੇ, ਇਹ ਤੋਂ ਬਾਅਦ BJP ਦਾ ਜੋ ਚਿਹਰਾ ਉਹ ਕਿਸ ਤਰ੍ਹਾਂ ਨੰਗਾ ਹੋਏਗਾ ਜਾਂ ਉਹਨੂੰ ਆਪਣੀ ਭੱਲ ਬਣਾਉਣ ਵਾਸਤੇ ਕੀ ਕੁਝ ਕਰਨਾ ਪਏਗਾ, ਇੱਕ ਵੱਡਾ ਚੈਲੰਜ ਆ ਗਿਆ। ਰਾਹੁਲ ਗਾਂਧੀ ਆਪੋਜੀਸ਼ਨ ਦੇ ਲੀਡਰ ਨੇ ਕਾਂਗਰਸ ਦੇ ਤੇ ਉਨ੍ਹਾਂ ਨੇ ਵੀ ਇਹਦੇ ਉੱਤੇ ਬੜੀਆਂ ਤਲਖ ਟਿੱਪਣੀਆਂ ਕਰਦਿਆਂ ਕਿਹਾ ਕਿ ਇਹਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਇਲੈਕਟੋਰਲ ਫਰਾਡ ਇਹ ਸਾਬਤ ਹੋਏਗਾ। ਤੇ ਜੇ ਇਹ 21 ਤਰੀਕ ਨੂੰ ਦੇਖਦਿਆਂ ਵੀ ਕਿਹਦੇ ਕਿਹਦੇ ਨਾਂ ਦਾ ਖੁਲਾਸਾ ਹੁੰਦਾ, ਕਿੰਨੇ ਲੁਕਵੇਂ ਢੰਗ ਨਾਲ ਕਿੰਨੀਆਂ ਜਾਅਲੀ ਕੰਪਨੀਆਂ ਬਣਾ ਕੇ ਇਦਾਂ ਦਾ ਪੈਸਾ ਪਹੁੰਚਾਇਆ ਗਿਆ ਤੇ ਸਿਰਫ 7-8 ਹਜ਼ਾਰ ਕਰੋੜ ਦੇ ਨਾਲ ਇਲੈਕਸ਼ਨ ਦਾ ਮਾਮਲਾ ਨਹੀਂ, ਭਾਰਤ ਦੀ ਇਲੈਕਸ਼ਨ ਦੇ ਵਿਚ ਤਾਂ ਮੈਂ ਜੇ ਅੰਦਾਜ਼ਾ ਵੀ ਲਾ ਕੇ ਦੇਖਾਂ ਹਾਂ ਕਿ 35-40 ਹਜ਼ਾਰ ਕਰੋੜ ਰੁਪਏ ਦੀ ਵੀ ਜੇ ਤੁਸੀਂ ਗੱਲ ਕਰੋ ਤੇ ਕੋਈ ਬਹੁਤੀ ਵੱਡੀ ਗੱਲ ਹੈ ਨਹੀਂ ਗੀ। ਤੇ ਮੈਨੂੰ ਤਾਂ ਇੱਥੇ ਬੜੇ ਲੋਕਾਂ ਨਾਲ ਉੱਠਣ ਬੈਠਣ ਦਾ ਮੌਕਾ ਮਿਲਦਾ ਤੇ ਕਈ ਇਲਾਕਿਆਂ ਦੇ ਵਿਚ ਕੁਝ ਐਸੇ ਹਲਕੇ ਵੀ ਮੈਂ ਸੁਣੇ ਆ ਜਿੱਥੇ ਕਹਿੰਦੇ ਆ ਕਿ ਇੰਨੀਆਂ ਵੋਟਾਂ ਤੇ ਇਕ ਮੋਟਰਸਾਈਕਲ ਮਿਲੂਗਾ, ਇੰਨੀਆਂ ਵੋਟਾਂ ਤੇ ਆਹ ਗੱਡੀ, ਇੰਨੀਆਂ ਗੱਡੀਆਂ ਦੇ 35 ਲੱਖ ਵਾਲੀ, ਇੰਨੀਆਂ ਤੇ 40 ਦੀ, ਜਿੰਨੀਆਂ ਵੋਟਾਂ ਸਾਡੇ ਅਕਾਊਂਟ ਚ ਆ ਗਈਆਂ ਉਹ ਤੋਂ ਬਾਅਦ ਉਹ ਬੰਦੇ ਨੂੰ ਗੱਡੀ ਦੀ ਚਾਬੀ ਫੜਾ ਦਿੰਦੇ ਆ। ਤੇ ਜਦੋਂ ਕਿਸੇ ਨੇ 30-35 ਲੱਖ ਦੀਆਂ ਗੱਡੀਆਂ, ਹਜ਼ਾਰਾਂ ਸੈਂਕੜਿਆਂ ਮੋਟਰਸਾਈਕਲਾਂ ਵੰਡ ਦੇਣੀਆਂ, ਉਹ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਕਿ ਉਹ ਪੈਸਾ ਕੱਢੇਗਾ ਕਿੱਥੋਂ। ਉਹ ਪੈਸਾ ਜਿੱਥੋਂ ਵੀ ਨਿਕਲਣਾ ਉਹ ਪੂਰੀ ਦੀ ਪੂਰੀ ਜਨਤਕ ਕੰਗਾਲੀ ਦੇ ਰੂਪ ਦੇ ਵਿੱਚ ਸਾਨੂੰ ਨਜ਼ਰ ਆਊਗਾ। ਤੇ ਹਾਂਜੀ, ਕਰਮਜੀਤ ਅਨਮੋਲ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਗਏ। ਰਾਜਵਿੰਦਰ ਜੀ, ਉਨ੍ਹਾਂ ਦੀਆਂ ਵੀ ਖਬਰਾਂ ਕੱਲ ਪਰਸੋਂ ਦੀਆਂ ਪੜ੍ਹੀ ਜਾਂਦਾ ਸੀਗਾ ਮੈਂ ਕਿ ਕਮਲਜੀਤ ਅਨਮੋਲ ਅਦਾਕਾਰ। ਹੁਣ ਗੱਲ ਇਹ ਹੁੰਦੀ ਹੈ ਕਿ ਤੁਸੀਂ ਅਦਾਕਾਰੀ ਦੇ ਤੌਰ ਦੇ ਉੱਤੇ ਬਹੁਤ ਸੋਹਣਾ ਕੰਮ ਕੀਤਾ ਹੁੰਦਾ, ਪਰ ਜਦੋਂ ਸਿਆਸਤ ਵਿੱਚ ਆ ਜਾਂਦੇ ਹੋ, ਅੱਗੇ ਵੀ ਅਸੀਂ ਬੜੇ ਕਲਾਕਾਰਾਂ ਨੂੰ ਪਾਇਆ, ਕੁਝ ਚੰਗੇ ਨਿਭ ਵੀ ਗਏ, ਪਰ ਬਹੁਤਿਆਂ ਦਾ ਹਾਲ ਇਹੀ ਹੈ ਕਿ ਉਹ ਹੱਥ ਠੋਕੇ ਜੇ ਬਣ ਕੇ ਰਹਿ ਜਾਂਦੇ ਆ, ਤੇ ਸਿਸਟਮ ਨੂੰ ਆਖਿਰ ਉਹ ਜਿਵੇਂ ਲੋਕਾਂ ਕੋਲ ਚੰਗੀਆਂ ਗੱਲਾਂ ਕਰਦੇ ਆਏ ਤੇ ਬਾਅਦ ਚ ਉਹਨੂੰ ਕਮਜ਼ੋਰ ਕਰਨ ਵਾਲੀ ਤੇ ਰਹੀ ਉਹ ਸਾਬਤ ਹੁੰਦੇ ਰਹੇ ਆ। ਤੇ ਹੁਣ ਵੀ ਇਹੀ ਚੁਣੌਤੀ ਆ ਜੀ ਜਿਹੜੀ ਸਾਡੇ ਸਾਹਮਣੇ ਖੜੀ ਹੈ ਕਿ ਕਿਸ ਤਰ੍ਹਾਂ ਜਾ ਕੇ ਇਹਦੇ ਵਿੱਚੋਂ ਦੀ ਭਾਰ ਉਤਾਰਾ ਹੁੰਦਾ ਆ। 416-620-1778 ਸਾਡਾ ਸਟੂਡੀਓ ਦਾ ਨੰਬਰ ਹੈ। ਮੈਂ ਚਾਹਾਂਗਾ ਕਿ ਇਹਨਾਂ ਗੱਲਾਂ ਦੇ ਉੱਤੇ ਜੇਕਰ ਤੁਸੀਂ ਵੀ ਕੋਈ ਆਪਣਾ ਵਿਚਾਰ ਸਾਂਝਾ ਕਰਨਾ ਹੋਵੇ ਤਾਂ ਤੁਹਾਨੂੰ ਖੁੱਲਾ ਸੱਦਾ ਸਾਡੇ ਵੱਲੋਂ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਔਰ ਨਾਲ ਇੱਕ ਸੂਚਨਾ ਸਾਡੇ ਸਪੌਂਸਰ ਨੇ ਜੀ ਮਯੰਕ ਭਟਨਾਗਰ ਜੀ, ਉਨ੍ਹਾਂ ਦੇ ਵੱਲੋਂ ਵੀ ਮਾਰਚ ਮਹੀਨੇ ਦਾ ਸਪੈਸ਼ਲ ਪ੍ਰੋਗਰਾਮ ਉਨ੍ਹਾਂ ਵੱਲੋਂ ਕੋਈ ਨਾ ਕੋਈ ਹਰ ਮਹੀਨੇ ਡੈਟ ਨੂੰ ਲੈ ਕੇ ਜਾਂ ਕਰਜ਼ਿਆਂ ਦੇ ਵਿੱਚ ਸਹਾਇਤਾ ਨੂੰ ਲੈ ਕੇ ਉਹ ਕੁਛ ਨਾ ਕੁਛ ਉਨ੍ਹਾਂ ਦੀਆਂ ਸਕੀਮਾਂ ਲਾਈਨ ਆਫ ਕ੍ਰੈਡਿਟ ਨੂੰ ਲੈ ਕੇ ਆਉਂਦੇ ਰਹਿੰਦੀਆਂ ਨੇ। ਸੋ ਮਾਰਚ ਮਹੀਨੇ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਕੋਲ ਕੋਈ ਪ੍ਰਾਪਰਟੀ ਜਾਇਦਾਦ ਹੋਵੇ ਤੇ ਉਹ ਉਹਦੇ ਉੱਤੇ ਐਕੁਇਟੀ ਲੈਣਾ ਚਾਹੁੰਦੇ ਹੋਣ ਤਾਂ ਇਨ੍ਹਾਂ ਵੱਲੋਂ ਸਹਾਇਤਾ ਦਿੱਤੀ ਜਾ ਸਕਦੀ ਆ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦੀ। ਤੇ ਅਲਟਰਾ ਲੋ ਰੇਟਸ ਪ੍ਰੋਮਿਸ ਕੀਤੇ ਜਾ ਰਹੇ ਨੇ। ਮੈਕਸੀਮਮ ਐਕੁਇਟੀ 10-15 ਡੇਜ਼ ਦੇ ਵਿੱਚ ਹੋ ਜਾਏਗੀ। ਅਮੋਰਟੀਜ਼ੇਸ਼ਨ ਹੈ ਦੈਟ ਕੈਨ ਬੀ ਫੋਰ 25-30 ਈਅਰਸ ਐਜ਼ ਪਰ ਯੋਰ ਨੀਡਸ। ਇੰਟਰਸਟ ਵਿਲ ਬੀ ਚਾਰਜਡ ਓਨਲੀ ਓਨ ਦਾ ਅਮਾਊਂਟ ਦੈਟ ਯੂ ਯੂਜ਼। ਤੁਹਾਡੇ ਅਕਾਊਂਟ ਦੇ ਵਿੱਚ ਭਾਵੇਂ 1 ਮਿਲੀਅਨ ਟ੍ਰਾਂਸਫਰ ਹੋ ਜੇ, ਪਰ ਜੇ ਤੁਸੀਂ $10 ਖਰਚਿਆ ਤਾਂ 10 ਦੇ ਵਿਆਜ ਦੇਣਾ। ਜਿਹੜੀ ਰਕਮ ਨਹੀਂ ਵਰਤੀ ਉਹ ਉਸੇ ਤਰ੍ਹਾਂ ਹੀ ਪਈ ਰਹੇਗੀ। ਨੋ ਲਾਸਟ ਮਿਨਟ ਸਰਪ੍ਰਾਈਜ਼ਸ। ਤੇ ਮਯੰਕ ਸਾਹਿਬ ਨੂੰ ਤੁਸੀਂ ਕਾਲ ਕਰ ਸਕਦੇ ਹੋ 647-702-2023-647-702-2023 ਜਾਂ ਫਿਰ 647-472-4141-41 647-472-4141 ਤੇ ਵੀ ਮਯੰਕ ਸਾਹਿਬ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਆਪਾਂ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲਦਾ ਰੱਖਾਂਗੇ ਜੀ। ਤੇ ਪ੍ਰੋਗਰਾਮ ਵਿੱਚ ਕਾਲ ਕਰਨੀ ਹੋਵੇ ਤਾਂ 416-620-1778 ਜਾਂ ਫਿਰ ਮੇਰੇ ਸੈੱਲ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਵਟਸਐਪ ਦੇ ਜ਼ਰੀਏ 7802437033 ਤੇ ਸੰਪਰਕ ਕੀਤਾ ਜਾ ਸਕਦਾ ਜੀ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮੈਂ ਦੁਬਾਰਾ ਹਾਜ਼ਰ ਹੁੰਦਾ।
Did you know with CIBC Global Money Transfer there are many ways to send money abroad, like next day deposit to a bank account, same day cash pickup, or send it in minutes to eligible Visa cards or an Alipay wallet? The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ। ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜ਼ੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 647-702-2023 ਜਾਂ ਫਿਰ 647-472-4141।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਯੂਅਰ ਲਿਸਨਿੰਗ ਟੂ ਦਾ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
ਕਰੰਟ ਅਫੇਅਰਸ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ ਜੀ। ਸਾਡਾ ਸਟੂਡੀਓ ਦਾ ਨੰਬਰ 416-620-1778। ਤੇ ਕਮਲਜੀਤ ਅਨਮੋਲ ਬਾਰੇ ਖਬਰ ਦਾ ਜ਼ਿਕਰ ਕਰਨ ਤੋਂ ਪਹਿਲਾਂ, ਪਿਛਲੇ 24 ਘੰਟਿਆਂ ਦੌਰਾਨ, ਪਿਛਲੇ 24 ਕਿ ਹੁਣ ਤਾਂ 35-40-50 ਘੰਟੇ ਹੋ ਗਏ, 50 ਤਾਂ ਕਾਹਨੂੰ ਹੋ ਗਏ ਯਾਰ, 36 ਘੰਟੇ ਵੀ ਨਹੀਂ ਹੋਏ ਹਜੇ। ਕੱਲ ਅਸਲ ਚ ਕਿਸੇ ਗੈਂਗਸਟਰ ਨੂੰ ਪਰਸੋਂ ਪੁਲਿਸ ਫੜਨ ਗਈ ਪਾਰਟੀ ਨਾਲ ਤੇ ਉਹਦੇ ਗੋਲੀਆਂ ਚਲਾਤੀਆਂ ਤੇ ਉਹਦੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਹੁਣ ਜਿਹੜੇ ਅੱਜ ਅਖਬਾਰਾਂ ਦੇ ਵਿਚ ਖਬਰਾਂ ਲੱਗੀਆਂ ਕਿ ਪੁਲਿਸ ਮੁਕਾਬਲੇ ਚ ਉਹ ਗੈਂਗਸਟਰ ਮਾਰਿਆ ਗਿਆ, ਇਕ ਤਾਂ ਮਾਰੋ ਮਾਰੀ ਹੈ, ਪਰ ਜਿਹੜੀ ਮਾਰੋ ਮਾਰੀ ਦਾ ਇਹ ਦੌਰ ਹੈ ਇਹਦੀ ਇਕ ਜਸਟੀਫਿਕੇਸ਼ਨ ਵੀ ਸ਼ੁਰੂ ਹੋ ਗਈ ਕਿ ਅੱਜ ਕਿਸੇ ਜ਼ਮਾਨੇ ਚ ਪੰਜਾਬ ਦੇ ਵਿਚ ਪੁਲਿਸ ਮੁਕਾਬਲੇ ਤੇ ਸਪੈਸ਼ਲੀ ਉਨ੍ਹਾਂ ਦੇ ਅੱਗੇ ਇਕ ਵਿਸ਼ੇਸ਼ਣ ਲੱਗਦਾ ਸੀ ਅਡਜੈਕਟਿਵ ਕਿ ਝੂਠੇ ਪੁਲਿਸ ਮੁਕਾਬਲੇ ਜਾਂ ਫਰਜ਼ੀ ਮੁਕਾਬਲੇ। ਹੁਣ ਮੁਕਾਬਲੇ ਸੱਚੇ ਆ ਕਿ ਝੂਠੇ ਆ, ਕਿਹੜਾ ਮੁਕਾਬਲਾ ਸੱਚਾ ਕਿ ਝੂਠਾ, ਇਹਦੀ ਤਾਂ ਅਸੀਂ ਪੜਚੋਲ ਪਹੁੰਚਾਣ ਦੂਰ ਬੈਠਿਆਂ ਨਹੀਂ ਕਰ ਸਕਦੇ, ਪਰ ਇਹ ਜਦੋਂ ਵੀ ਹੁੰਦੇ ਆ ਕਿਤੇ ਵੀ ਮੁਕਾਬਲਾ ਹੋ ਜਾਏ ਤੇ ਉਹਦੇ ਵਿਚ ਜਿਹੜਾ ਸੱਚ ਹੈ ਜੋ ਉਹਦੀ ਅਦਾਲਤੀ ਨਿਆਇਕ ਪ੍ਰਕਿਰਿਆ ਜਦੋਂ ਉਹਦੇ ਵਿਚੋਂ ਲਾਣ ਲੰਘਿਆ ਹੋਵੇ ਤਾਂ ਉਹਦੇ ਸਹੀ ਹੋਣ ਦੇ ਉੱਤੇ ਸਾਨੂੰ ਡਾਊਟ ਕਰਨਾ ਚਾਹੀਦਾ ਆ ਕਿ ਬਈ ਇਹਨੂੰ ਅਸੀਂ ਕਿੰਨਾ ਕੁ ਸਹੀ ਮੰਨੀਏ ਕਿ ਇਹ ਕਾਰਵਾਈ ਠੀਕ ਹੋਈ ਹੈ ਜਾਂ ਨਹੀਂ ਹੋਈ। ਹੁਣ ਉਹ ਚੀਜ਼ਾਂ ਰਹਿ ਜਾਂਦੀਆਂ ਕਿ ਇਕ ਵਾਰੀ ਰੇਪਿਸ ਦਾ ਇਕ ਮਾਮਲਾ ਆਇਆ ਸੀ ਉਧਰ ਦੱਖਣ ਭਾਰਤ ਵੱਲ, ਉਦੋਂ ਵੀ ਕਹਿੰਦੇ ਲੋਕਾਂ ਨੇ ਪੁਲਿਸ ਦੇ ਉੱਤੇ ਫੁੱਲਾਂ ਦਾ ਮੀਂਹ ਵਰਾਤਾ। ਹੁਣ ਲੋਕ ਇਸ ਤਰ੍ਹਾਂ ਦੀ ਜਿਹੜੀ ਮਾਰਕੇਬਾਜ਼ੀ ਵੱਲ ਨੂੰ ਰੁਚਿਤ ਹੋ ਰਹੇ ਨੇ, ਇਹ ਇਕ ਗਲਤ ਮਾਹੌਲ ਹੈ। ਹੁਣ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਰਕਮ ਰਾਹਤ ਰਾਸ਼ੀ ਤੇ ਇਕ ਮੈਂਬਰ ਨੂੰ ਨੌਕਰੀ ਦਾ ਵੀ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਪਿੰਡ ਮਨਸੂਰਪੁਰ ਮਹਿਤਪੁਰ ਵਿਖੇ ਪੁਲਿਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲਾ ਨਸ਼ਾ ਸਮਗਲਰ ਹੈ ਜਿਹੜਾ ਸੁਖਵਿੰਦਰ ਸਿੰਘ ਰਾਣਾ, ਇਸ ਵਾਰਦਾਤ ਤੋਂ 24 ਘੰਟੇ ਦੇ ਅੰਦਰ ਅੰਦਰ ਹੀ ਸੋਮਵਾਰ ਸ਼ਾਮ ਪੁਲਿਸ ਨਾਲ ਹੋਏ ਇਕ ਮੁਕਾਬਲੇ ਵਿਚ ਮਾਰਿਆ ਗਿਆ। ਹੁਣ ਇਹਦੀ ਜਿਹੜੀ ਇਹ ਤਾਂ ਚਲੋ ਆਪਾਂ ਖ਼ਬਰ ਪੜ੍ਹਦੇ ਹਾਂ, ਪਰ ਆਇਆ ਜਿਹੜਾ ਜਗਬਾਣੀ ਦੇ ਵਿਚ ਜੋ ਹੈਡਲਾਈਨ ਲੱਗੀ ਹੈ ਉਹ ਮੈਨੂੰ ਬਿਲਕੁਲ ਵੀ ਗਵਾਰਾ ਨਹੀਂ ਹੋਈ। ਉਹ ਲਿਖਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ, 24 ਘੰਟਿਆਂ ਚ ਨਸ਼ਾ ਸਮਗਲਰ ਦਾ ਐਨਕਾਊਂਟਰ। ਹੁਣ ਇਹਦੇ ਵਿਚ ਮੁੱਖ ਮੰਤਰੀ ਦੀ ਵਾਹਵਾਹੀ ਕੀਤੀ ਗਈ ਹੈ ਕਿ ਇਹ ਜੋ ਮੁੱਖ ਮੰਤਰੀ ਦਾ ਐਕਸ਼ਨ ਬਣਦਾ ਹੀ ਨਹੀਂ, ਇਹ ਨਿਰੋਲ ਤੇ ਨਿਰੋਲ ਪੋਲੀਟੀਕਲ ਨਹੀਂ ਸਗੋਂ ਪੁਲਿਸ ਦੀ ਕਾਰਵਾਈ ਬਣਦੀ ਹੈ ਤੇ ਉਹ ਅਦਾਲਤ ਦੀ ਨਿਗਰਾਨੀ ਵਿਚ ਹੋਣ ਵਾਲੀ ਕਾਰਵਾਈ ਹੈ। ਇਹਦੇ ਵਿਚ ਮੁੱਖ ਮੰਤਰੀ ਦਾ ਕੀ ਲੈਣਾ ਦੇਣਾ? ਮੁੱਖ ਮੰਤਰੀ ਨਾ ਕਿਸੇ ਨੂੰ ਐਨਕਾਊਂਟਰ ਕਰਨ ਲਈ ਕਹਿਣ ਦਾ ਹੱਕਦਾਰ ਹੈ ਕਿ ਬਈ ਮੁਕਾਬਲਾ ਬਣਾ ਕੇ ਮਾਰ ਦੋ, 24 ਘੰਟਿਆਂ ਚ ਫੜ ਕੇ ਲਿਆਓ। ਉਹਦੀ ਜੋ ਵੀ ਪ੍ਰਕਿਰਿਆ ਆ ਉਹ ਅਦਾਲਤ ਦੇ ਥਰੂ ਹੋਣੀ ਚਾਹੀਦੀ ਹੈ। ਜਿਹੜਾ ਪੋਲੀਟੀਕਲ ਇੰਟਰਫੇਰੈਂਸ ਨੂੰ ਇੰਨੀ ਚੰਗੀ ਤਰ੍ਹਾਂ ਆਪਾਂ ਬਰਦਾਸ਼ਤ ਕਰ ਰਹੇ ਹਾਂ ਕਿ ਕੈਨੇਡਾ ਵਿਚ ਕੋਈ ਪ੍ਰੀਮੀਅਰ ਇੱਦਾਂ ਕਹਿ ਦੂਗਾ ਕਿ ਇੰਨੇ ਘੰਟਿਆਂ ਦੇ ਵਿਚ ਬੰਦਾ ਹਾਜ਼ਰ ਕਰ ਦੋ ਤੇ ਆਹ ਕਰ ਦੋ, ਕਹਿ ਸਕਦਾ ਵੀ ਪੁਲਿਸ ਆਪਣਾ ਕੰਮ ਮੁਸਤੈਦੀ ਨਾਲ ਕਰੇ। ਜੇ ਪੁਲਿਸ ਨੂੰ ਕੋਈ ਸਾਧਨਾਂ ਦੀ ਕਮੀ ਹੈ, ਕਿਸੇ ਇੰਟਰ ਸਟੇਟ ਮਾਮਲਾ ਹੈ, ਇੰਟਰ ਪ੍ਰੋਵਿੰਸ਼ੀਅਲ ਮਾਮਲਾ ਹੈ, ਤੇ ਉਹਦੇ ਵਿਚ ਕੋਈ ਸਹਾਇਤਾ ਚਾਹੀਦੀ। ਵੈਸੇ ਤਾਂ ਪੁਲਿਸ ਏਜੰਸੀ ਆਪਣੇ ਆਪ ਕੰਮ ਕਰਦੀਆਂ ਨੇ। ਹੁਣ ਜਿਹੜੇ ਇਹ ਹੈ ਕਿ ਸਰਕਾਰਾਂ ਹੁਕਮ ਦਿੰਦੀਆਂ ਨੇ ਵੀ ਜਾਓ ED ਨੂੰ ਰੇਡ ਕਰ ਦੋ, ਜਾਓ CBI ਨੂੰ ਵੀ ਉੱਥੇ ਜਾ ਕੇ ਰੇਡ ਕਰੋ, ਉਹਨੂੰ ਫੜੋ ਉਹਨੂੰ ਫੜੋ, ਇਹ ਸਾਰਾ ਤੰਤਰ ਪੋਲੀਟੀਕਲ ਪਾਰਟੀਆਂ ਦੇ ਹੱਥ ਵਿਚ ਦਿੱਤਾ ਜਾਣਾ। ਲੋਕਤੰਤਰ ਕਦਰਾਂ ਕੀਮਤਾਂ ਨੇ ਜਿਹੜੀਆਂ, ਲੋਕਤੰਤਰ ਉਨ੍ਹਾਂ ਦਾ ਘਾਣ ਹੈ। ਸੋ ਅਸੀਂ ਇਹਦੇ ਵਿਚੋਂ ਬਹੁਤ ਕੁਝ ਦੇਖ ਰਹੇ ਹਾਂ ਕਿ ਹਾਂ ਜੀ ਇਕਦਮ ਉਹ ਬੰਦਾ ਠੋਕਤਾ ਜੀ ਆਹ ਕਰਤਾ, ਇਹ ਜੇ ਤੌਰ ਤਰੀਕੇ ਜਿਹੜੀ ਭੀੜ ਮਾਨਸਿਕਤਾ ਆ ਉਹਦੇ ਹੋ ਸਕਦੇ ਆ। ਸਾਨੂੰ ਇਨ੍ਹਾਂ ਚੀਜ਼ਾਂ ਨੂੰ ਜੋ ਵੀ ਹੈ, ਜੇ ਕਾਨੂੰਨ ਕਮਜ਼ੋਰ ਹੈ, ਪੁਲਿਸ ਦੀ ਕਾਰਗੁਜ਼ਾਰੀ ਚੰਗੀ ਨਹੀਂ, ਤਾਂ ਪੁਲਿਸ ਦੀ ਕਾਰਗੁਜ਼ਾਰੀ ਬਿਹਤਰ ਕੀਤੇ ਜਾਣ ਵਾਸਤੇ ਉਪਰਾਲੇ ਕਰਨੇ ਚਾਹੀਦੇ ਆ। ਜੇ ਕਾਨੂੰਨ ਪ੍ਰਕਿਰਿਆ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਤਾਂ ਉਹਦੇ ਵਿਚ ਸੁਧਾਰ ਕੀਤੇ ਜਾਣ ਦੀ ਲੋੜ ਹੈ। ਜਦੋਂ ਅਸੀਂ ਉਨ੍ਹਾਂ ਨੂੰ ਬਾਈਪਾਸ ਕਰਕੇ ਜਸਟੀਫਾਈ ਕਰਨ ਲੱਗ ਜਾਂਦੇ ਹਾਂ ਨਾ, ਉਹ ਤੋਂ ਬਾਅਦ ਇਹ ਗੱਲ ਯਾਦ ਰੱਖਿਓ ਕਿ ਫਿਰ ਇਹ ਫੈਸਲੇ ਇਸੇ ਤਰ੍ਹਾਂ ਸੜਕਾਂ ਤੇ ਹੋਣ ਲੱਗ ਜਾਣਗੇ। ਜੋ ਪੁਲਿਸ ਨੇ ਕਰਤਾ ਉਹ ਠੀਕ ਕਰਤਾ। ਠੀਕ, ਮੁਲਾਜ਼ਮ ਦੀ ਜਿਹੜੀ ਕਤਲ ਹੋਇਆ ਇਸ ਵਾਰਦਾਤ ਦੌਰਾਨ ਉਹਨੂੰ ਤਾਂ ਕੋਈ ਵੀ ਕੰਡੋਨ ਨਹੀਂ ਕਰ ਸਕਦਾ, ਪਰ ਜੇ ਏਦਾਂ ਪੁਲਿਸ ਨੇ ਹੀ ਸਾਰੇ ਮਾਮਲੇ ਨਿਬੇੜਤੇ, ਕੋਈ ਵੀ ਮਾਮਲਾ ਸਿਰਫ ਤੇ ਸਿਰਫ ਪੁਲਿਸ ਵੱਲੋਂ ਨਿਬੇੜਿਆ ਜਾਣਾ ਇਹ ਅਦਾਲਤੀ ਪ੍ਰਕਿਰਿਆ ਦੀ ਤੋਹੀਨ ਵੀ ਹੈ। ਤੇ ਅਸੀਂ ਆਪਣੇ ਮੁਲਕ ਦੇ, ਕਿਸੇ ਵੀ ਮੁਲਕ ਦੇ ਜਿਹੜੇ ਕਾਨੂੰਨੀ ਸਟਰਕਚਰ ਆ ਉਹਨੂੰ ਖਰਾਬ ਕਰਦੇ ਹਾਂ। ਇਸ ਮਾਮਲੇ ਵਿਚ SSP ਹੈ ਜਿਹੜੇ ਸੁਰਿੰਦਰ ਲਾਂਬਾ, ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਖ਼ਤ ਹਦਾਇਤਾਂ ਤੇ ਕਾਰਵਾਈ ਕਰਦਿਆਂ ਸਾਡੀਆਂ 20 ਟੀਮਾਂ ਐਤਵਾਰ ਤੋਂ ਹੀ ਸੁਖਵਿੰਦਰ ਸਿੰਘ ਦੀ ਭਾਲ ਕਰ ਰਹੀਆਂ ਸਨ। ਸੋਮਵਾਰ ਸ਼ਾਮ ਨੂੰ 6:30 ਵਜੇ ਦੇ ਕਰੀਬ ਜਦੋਂ ਇਕ ਪੁਲਿਸ ਟੀਮ ਭੰਗਾਲਾ ਕਸਬੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਨਸ਼ਾ ਸਮਗਲਰ ਸੁਖਵਿੰਦਰ ਸਿੰਘ ਰਾਣਾ ਨੇ ਉਨ੍ਹਾਂ ਨੂੰ ਵੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਕਾਬਲੇ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਦੇ ਸਿਰ ਉਪਰ 25,000 ਰੁਪਏ ਦਾ ਇਨਾਮ ਸੀ। ਲਾਂਬਾ ਨੇ ਦਸਿਆ ਕਿ ਸ਼ਹੀਦ ਅੰਮ੍ਰਿਤਪਾਲ ਸਿੰਘ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮਿਲਣਗੇ, 1 ਕਰੋੜ ਰੁਪਏ ਪੁਲਿਸ ਵਿਭਾਗ ਵੱਲੋਂ ਤੇ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣਗੇ। ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਚਲੋ ਇੰਨੀ ਗੱਲ ਤਾਂ ਠੀਕ ਹੈ ਕਿ ਤੁਸੀਂ ਪੀੜਤ ਪਰਿਵਾਰ ਨੂੰ ਰਾਹਤ ਦਿੱਤੀ ਹੈ, ਜਿਹੜੀ ਕਿ ਕੈਨੇਡਾ ਵਿਚ ਉਹ ਦਾ ਆਪਾਂ ਜੇ ਤੁਲਨਾ ਕਰਨ ਬਹਿ ਜਾਈਏ ਤੇ ਨਹੀਂ ਹੁੰਦੀ। ਪਰ ਜਿਹੜੀ ਮੁੱਖ ਮੰਤਰੀ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਕਿ ਹਰ ਗੱਲ ਚ ਫਿਰ ਮੁੱਖ ਮੰਤਰੀ ਕਹੇਗਾ, ਜੇ ਸਖ਼ਤ ਹਦਾਇਤਾਂ ਮੁੱਖ ਮੰਤਰੀ ਨਾ ਦੇਵੇ ਇਹਦਾ ਮਤਲਬ ਢਿੱਲੀਆਂ ਹਦਾਇਤਾਂ ਵੀ ਨੇ ਤੇ ਪੁਲਿਸ ਬਿਨਾਂ ਹਦਾਇਤਾਂ ਤੋਂ ਕੰਮ ਨਹੀਂ ਕਰ ਸਕਦੀ। ਇਸ ਮਾਮਲੇ ਦੇ ਵਿਚ ਸਬੰਧਤ ਥਾਣਾ, ਸਬੰਧਤ ਪੁਲਿਸ ਪਾਰਟੀ, ਉਨ੍ਹਾਂ ਨੂੰ ਕਿਸੇ ਹੋਰ ਤੋਂ ਕਮਾਂਡ ਲੈਣ ਦੀ ਅਜੇ ਵੀ ਲੋੜ ਹੈ ਕਿ ਉਨ੍ਹਾਂ ਨੂੰ ਕਮਾਂਡ ਦੇਣ ਵਾਸਤੇ ਭਾਰਤੀ ਨਿਆਂ ਪ੍ਰਕਿਰਿਆ ਨਾ ਕਾਫੀ ਹੈ? ਸਵਾਲ ਇਹ ਆਉਂਦੇ ਨੇ। ਪਰ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਫੌਰੀ ਗੱਲਾਂ ਦੇ ਉੱਤੇ ਜਿਹੜੇ ਇੰਸਟੈਂਟ ਜਸਟਿਸ ਹੈ ਨਾ ਇਸ ਰਾਹ ਦੇ ਉੱਤੇ ਪੈ ਜਾਂਗੇ ਤਾਂ ਅਸੀਂ ਭੀੜਤੰਤਰ ਦੇ ਵਿਚ ਤਬਦੀਲ ਹੋ ਜਾਂਗੇ ਤੇ ਫਿਰ ਲੋਕਤੰਤਰ ਨੂੰ ਖੜ ਖੜ ਕੇ ਵੇਖਿਆ ਕਰਾਂਗੇ ਵੀ ਉਹ ਕਿੱਥੇ ਹੁੰਦਾ ਸੀ, ਕਹਾਂ ਹੋਤਾ ਥਾ, ਕਹਾਂ ਚਲਾ ਗਿਆ, ਔਰ ਅਬ ਆਜਕਲ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ। ਫਿਰ ਇਹ ਸਮੱਸਿਆ ਸਾਡੇ ਮੂਹਰੇ ਆ ਕੇ ਖੜ ਜਾਣੀ ਹੈ। ਤੇ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਖ਼ਬਰ ਹੈ ਜਿਹੜੀ ਇਹ ਵੀ ਕਾਫੀ ਜ਼ਰੂਰੀ ਖ਼ਬਰ ਹੈ, ਉਹ ਹੈ ਕਿ ਅਕਾਲੀ ਦਲ ਤੇ ਭਾਜਪਾ ਦੇ ਵਿਚ ਆਪਸੀ ਸਾਂਝ ਬਣ ਸਕਦੀ ਹੈ। ਆਪਸੀ ਸਾਂਝ ਦਾ ਜੋੜ ਹਜੇ ਫਿਲਹਾਲ ਬੈਠਦਾ ਵਿਖਾਈ ਨਹੀਂ ਦੇ ਰਿਹਾ। ਸੋ ਟ੍ਰਿਬਿਊਨ ਦੇ ਵਿਚ ਇਹ ਖ਼ਬਰ ਬੜੇ ਢੰਗ ਨਾਲ ਲੱਗੀ ਹੈ। ਕਿਸਾਨੀ ਤੇ ਪੰਥਕ ਮੁੱਦਿਆਂ ਤੇ ਕੁਝ ਹਾਸਲ ਕੀਤੇ ਬਿਨਾਂ ਭਾਜਪਾ ਨਾਲ ਸਮਝੌਤਾ ਪੁੱਠਾ ਪੈਣ ਦਾ ਅਕਾਲੀ ਦਲ ਨੂੰ ਡਰ ਹੈ। ਸੋ ਇਨ੍ਹਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ, ਗੱਲਬਾਤ ਵੀ ਹੋ ਰਹੀ ਹੈ। ਅਕਾਲੀ ਦਲ ਦੇ ਵੀ ਪੈਰ ਲੱਗਦੇ ਕਿਤੇ ਦਿਖਾਈ ਨਹੀਂ ਦੇ ਰਹੇ ਸੀਗੇ ਕਿਉਂਕਿ ਅਕਾਲੀ ਦਲ ਆਪਣੀ ਕਾਰਗੁਜ਼ਾਰੀ ਦੇ ਬੋਝ ਹੇਠ ਆਇਆ ਹੋਇਆ। ਦੂਜੇ ਪਾਸੇ ਭਾਜਪਾ ਜਿਹੜੀ ਉਹਦੇ ਪੰਜਾਬ ਦੇ ਵਿਚ ਉਦਾਂ ਪੈਰ ਨਹੀਂ ਲੱਗਦੇ ਕਿਉਂਕਿ ਕਿਸਾਨੀ ਅੰਦੋਲਨ ਨੂੰ ਮੁੱਖ ਤੌਰ ਤੇ ਉਹਦਾ ਅਗਵਾਨੂ ਸੂਬਾ ਉਹ ਪੰਜਾਬ ਦੀ ਕਿਸਾਨੀ ਹੀ ਰਹੀ ਹੈ। ਸੋ ਪੰਜਾਬ ਦੇ ਵਿਚ ਭਾਜਪਾ ਦੀ ਬੜੀ ਐਂਟੀ ਲਹਿਰ ਹੈ, ਜਿਵੇਂ ਯੂਪੀ ਦੇ ਵਿਚ ਕਹਿ ਦਿੰਦੇ ਆ ਜਾਂ ਹੋਰ ਹਿੰਦੀ ਬੋਲਦੇ ਇਲਾਕਿਆਂ ਚ ਕਿ ਉਥੇ ਭਾਜਪਾ ਦਾ ਗੜ ਕਾਫੀ ਮਜ਼ਬੂਤ ਹੈ, ਪੰਜਾਬ ਦੇ ਵਿਚ ਪੈਰ ਲਾਉਣ ਦਾ ਕੋਈ ਰਾਹ ਨਹੀਂ ਲੱਭ ਰਿਹਾ। ਪਰ ਦੂਜੇ ਪਾਸੇ ਭਾਜਪਾ ਦਾ ਇਹ ਵੀ ਹੈ ਕਿ ਉਹ ਕਿਸੇ ਦੇ ਵੀ ਬੰਦੇ ਨੂੰ ਕਿਸੇ ਵੀ ਪਾਰਟੀ ਦੇ ਬੰਦਿਆਂ ਨੂੰ ਪੱਟ ਲੈਂਦੀ ਹੈ। ਇਧਰ ਸੁਖਦੇਵ ਸਿੰਘ ਢੀਂਡਸਾ ਨੇ ਜਦੋਂ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬ੍ਰੈਕਟ ਚ ਪਾ ਕੇ ਬਣਾ ਲਿਆ ਤੇ ਉਦੋਂ ਵੀ ਆ ਗਿਆ। ਅੱਛਾ, ਇਕ ਗੱਲ ਬੜੀ ਦਿਲਚਸਪ ਹੈ, ਉਹ ਕਿਸੇ ਵੀ ਜਥੇਬੰਦੀ ਜਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਜਿਹੜੀਆਂ ਇੱਥੇ ਵਾਪਰ ਰਹੀਆਂ ਉਹ ਇਹ ਹੈ ਕਿ ਜਿਹੜਾ ਧੜਾ ਅੱਡ ਹੋ ਕੇ ਜਾਂਦਾ ਉਹ ਆਪਣਾ ਨਾਂ ਏਕਤਾ ਰੱਖ ਲੈਂਦਾ। ਏਕਤਾ ਨੂੰ ਲੱਤ ਮਾਰ ਕੇ ਜਾਣ ਵਾਲਾ ਹੀ ਆਪਣੇ ਆਪ ਨੂੰ ਏਕਤਾ ਕਹਿ ਲੈਂਦਾ। ਇਸੇ ਤਰ੍ਹਾਂ ਹੀ ਆ ਸੁਖਦੇਵ ਢੀਂਡਸਾ ਹੋਰੀ ਜਦੋਂ ਅਕਾਲੀ ਦਲ ਤੋਂ ਟੁੱਟ ਕੇ ਬਾਹਰ ਨਿਕਲੇ ਆ ਤੇ ਉਨ੍ਹਾਂ ਨੇ ਸੰਯੁਕਤ ਆਪਣਾ ਨਾਮ ਰੱਖ ਲਿਆ ਕਿ ਸੰਯੁਕਤ ਹੈ ਯੁਨਾਈਟਿਡ ਅਕਾਲੀ ਦਲ। ਵਿਚੋਂ ਅੱਡ ਹੋਣ ਤੋਂ ਬਾਅਦ ਉਹ ਯੁਨਾਈਟਿਡ ਹੋ ਜਾਂਦਾ, ਜਦੋਂ ਵਿਚ ਬੈਠਾ ਹੁੰਦਾ ਤਾਂ ਇਕੱਲਾ ਅਕਾਲੀ ਦਲ ਹੀ ਹੁੰਦਾ। ਸੋ ਇਹ ਜਿਹੜੇ ਰੁਝਾਨ ਚੱਲਦੇ ਆ, ਸਿਆਸਤ ਬੜੇ ਨੀਵੇਂ ਪੱਧਰ ਨੂੰ ਆ ਪਹੁੰਚੀ ਆ ਤੇ ਇਸ ਨੀਵੇਂ ਪੱਧਰ ਨੇ ਹਜੇ ਹੋਰ ਰੰਗ ਦਿਖਾਉਣੇ ਆ, ਹਜੇ ਹੋਰ ਗੁੱਲ ਖੜਾਉਣੇ ਆ। ਤੇ ਹੁਣ ਜਿਹੜੀ ਇਹ ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਦਰਮਿਆਨ ਸਿਆਸੀ ਗਠਜੋੜ ਦੀ ਸੰਭਾਵਨਾ ਬਾਰੇ ਖੜੋਤ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ। ਭਾਜਪਾ ਦੇ 14 ਮਾਰਚ ਨੂੰ ਹੋਈ ਮੀਟਿੰਗ ਵਿਚ ਪੰਜਾਬ ਯੂਨਿਟ ਨੂੰ ਸਾਰੀਆਂ 13 ਸੀਟਾਂ ਤੇ ਤਿਆਰੀ ਕਰਨ ਲਈ ਆਖ ਦਿੱਤਾ ਗਿਆ। ਭਾਜਪਾ ਨੇ ਆਪਣੀ ਮੀਟਿੰਗ ਚ ਕਹਿ ਦਿੱਤਾ ਚੋਣਾਂ ਦੇ ਐਲਾਨ ਮਗਰੋਂ ਵੀ ਕਿਸੇ ਤਰ੍ਹਾਂ ਦੋਵੇਂ ਧਿਰਾਂ ਦੇ ਵਿਚ ਕੋਈ ਨਜ਼ਦੀਕੀ ਬਣਦੀ ਨਜ਼ਰ ਨਹੀਂ ਆਉਂਦੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਮੁੱਚਾ ਫੋਕਸ ਪੰਜਾਬ ਬਚਾਓ ਯਾਤਰਾ ਉਤੇ ਕਰ ਦਿੱਤਾ। ਦਲ ਦੇ ਸੀਨੀਅਰ ਆਗੂ ਵੀ ਯਾਤਰਾ ਦੇ ਇਰਦ ਗਿਰਦ ਹੀ ਨਜ਼ਰ ਆ ਰਹੇ ਨੇ। ਸੋ ਪੰਜਾਬ ਬਚਾਓ ਇਹ ਉਨ੍ਹਾਂ ਨੇ ਆਪਣੀ ਯਾਤਰਾ ਰੱਖੀ ਹੈ। ਉਧਰੋਂ ਰਾਹੁਲ ਗਾਂਧੀ ਦੀ ਯਾਤਰਾ ਜਿੰਨੀ ਚਰਚਿਤ ਹੈ ਉਨੀ ਚਰਚਾ ਹਜੇ ਕਿ ਜ਼ਮੀਨੀ ਪੱਧਰ ਉਤੇ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਦਿਖਦੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾਂਪੰਚਾਇਤ ਵਿਚ ਭਾਜਪਾ ਦਾ ਚੋਣਾਂ ਵਿਚ ਵਿਰੋਧ ਕੀਤੇ ਜਾਣ ਦਾ ਲਿਆ ਪੈਂਤੜਾ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਡਾ ਅੜਿੱਕਾ ਬਣ ਗਿਆ। ਹੁਣ ਕਿਉਂਕਿ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਅਗਵਾਨੂ ਕਿਸਾਨ ਜਥੇਬੰਦੀਆਂ ਜੇ ਉਹ ਬੀਜੇਪੀ ਦਾ ਇਲੈਕਸ਼ਨ ਚ ਵਿਰੋਧ ਕਰਦੇ ਆ ਤੇ ਉਹ ਵਿਰੋਧ ਸਿੱਧਾ ਸਿੱਧਾ ਅਕਾਲੀਆਂ ਦੇ ਗਲ ਚ ਆ ਪੈਣਾ ਤੇ ਉਨ੍ਹਾਂ ਨੂੰ ਆਪਣੀ ਜ਼ਮੀਨ ਬਣਾਉਣੀ ਔਖੀ ਹੋ ਜਾਣੀ ਹੈ ਤੇ ਭਾਜਪਾ ਆਪਣੀ ਪੋਜੀਸ਼ਨ ਨੂੰ ਕਿੰਨਾ ਕੁ ਮਾਈਲਡ ਕਰ ਲੂਗੀ ਉਹ ਵੀ ਹੁਣ ਉਸ ਤਰ੍ਹਾਂ ਸੰਭਵ ਨਹੀਂ ਦਿਖਾਈ ਦੇ ਰਿਹਾ। ਤਾਂ ਅਕਾਲੀ ਦਲ ਵੀ ਹੈ ਉਹਦਾ ਵੀ ਜੀ ਤੇ ਅਕਾਲੀ ਦਲ ਦਾ ਵੀ ਇਹੀ ਚੱਕਰ ਹੈ ਕਿ ਉਨ੍ਹਾਂ ਨੇ ਵੀ ਆਪਣਾ ਜਿਹੜਾ ਆਧਾਰ ਹੈ ਉਹ ਕਾਫੀ ਹੱਦ ਤੱਕ ਗਵਾ ਲਿਆ ਤੇ ਇਸੇ ਕਰਕੇ ਇਹ ਹੈ ਕਿ ਜਿਹੜੀ ਹੁਣ ਸਿਚੁਏਸ਼ਨ ਹੈ ਉਹ ਸਿਰਫ ਤੇ ਸਿਰਫ ਆਪਣੇ ਸਿਆਸੀ ਸਮੀਕਰਨਾਂ ਦਾ ਲਾਹਾ ਲੈਣ ਵਾਲੀ ਹੋਈ ਹੈ। ਪਰ ਅਦਰਵਾਈਜ਼ ਜੇ ਆਪਾਂ ਗਾਹਾਂ ਦੀ ਗੱਲ ਕਰੀਏ ਉਹਦੇ ਵਿਚ ਕੋਈ ਲੋਕ ਪੱਖੀ ਕੋਈ ਰੁਝਾਨ ਬਣਦਾ ਕੋਈ ਗੱਲ ਹੁੰਦੀ ਉਹ ਵਿਖਾਈ ਨਹੀਂ ਦੇ ਰਹੀ ਤੇ ਜੇ ਇੰਨਾ ਕੀ ਗੱਲ ਰਹੀ ਫਿਰ ਕੰਮ ਇਹ ਔਖਾ ਹੋ ਜਾਣਾ। ਤੇ ਹੁਣ ਦੇਖਦੇ ਹਾਂ ਵੀ ਇਹ ਰਸਤਾ ਕੱਢਣਗੇ ਤਾਂ ਕੱਢਣਗੇ ਕਿਸ ਤਰ੍ਹਾਂ ਦਾ, ਕੌਣ ਕਿੰਨਾ ਲਾਹੇ ਦੇ ਵਿਚ ਰਹੇਗਾ ਤੇ ਕੌਣ ਕਿੰਨਾ ਕ ਖਿਲਾਫ਼ ਜਾ ਸਕਦਾ। ਮੇਰੇ ਨਾਲ ਗੁਰਪ੍ਰੀਤ ਜੀ ਜੁੜੇ ਨੇ ਜੀ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ। ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ।
ਕੀ ਹਾਲ ਚਾਲ ਆਈ ਤੁਹਾਡੇ?
ਬਸ ਬਾਈ ਜੀ ਬਹੁਤ ਮਿਹਰਬਾਨੀ, ਠੀਕ ਠਾਕ।
ਮੈਂ
ਬਿਲਕੁਲ, ਤੁਸੀਂ ਆਉਂਦੇ ਰਹੋ ਜੀ।
ਮੈਂ ਤਾਂ ਇਹ ਗੱਲ ਕਰ ਰਿਹਾ ਸੀ ਜਿਹੜੀ ਤੁਸੀਂ ਗੱਲ ਹੁਣ ਸੁਣਾਉਂਦੇ ਸੀ ਬਈ ਜਿਹੜਾ ਧਿਆਨ ਭਟਕਾਉਣ ਵਾਸਤੇ ਆ ਮੁੰਡਿਆਂ ਦਾ ਨਿਆਣਿਆਂ ਦਾ, ਕਹਿੰਦੇ ਬਈ ਗੈਂਗਸਟਰ ਆ ਫਲਾਨਾ ਆ, ਬਈ ਇਹ ਪਹਿਲਾਂ ਵੀ ਹੋਇਆ, ਇਹ ਹੁਣ ਫੇਰ ਉਹੀ ਧਿਆਨ ਜਿਹੜਾ ਵੋਟਾਂ ਦੇ ਵਿਚ ਇੱਕ ਗੋਲੀ ਵਾਲਾ ਕੰਮ ਵੀ ਸ਼ੁਰੂ ਕਰ ਲਿਆ ਬਈ ਹਾਂ ਬਈ ਅਜੇ ਉਹਨੂੰ ਵੀ ਪਤਾ ਆ ਮੁੰਡੇ ਨੂੰ ਜਿਹੜੇ ਮੁੰਡੇ ਦੇ ਮੂਹਰੇ ਗੋਲੀ ਚਲਾਈ ਆ ਜਾਂ ਪੁਲਿਸ ਵਾਲੇ ਦੇ ਲਾ ਗਈ ਕਿਸੇ ਦੇ, ਉਹਨੂੰ ਵੀ ਪਤਾ ਵੀ ਮੈਨੂੰ ਇਹਨਾਂ ਮਾਰਨਾ ਹੀ, ਤੇ ਉਹ ਮਾਰਨ ਦਾ ਜਿਹੜਾ ਚੱਕਰ ਪਹਿਲਾਂ ਪੰਜਾਬ ਦੇ ਵਿਚ ਕੋਈ ਨੀ ਮਰਨਾ ਚਾਹੁੰਦਾ ਕੋਈ, ਪਹਿਲਾਂ ਵੀ ਚਾਹੇ ਮੈਂ ਵੀ ਨੌਕਰੀ ਪੁਲਿਸ ਦੇ ਵਿਚ ਕੀਤੀ ਆ ਬਈ ਇਹ ਮਰਨਾ ਨੀ ਚਾਹੁੰਦਾ ਕੋਈ, ਅਸਲ ਚੱਕ ਲਈ ਜਦੋਂ ਤੁਸੀਂ ਮਾਹੌਲ ਬਣਾ ਦਿੰਦੇ ਨਾ ਵੀ ਮਾਰਨ ਦਾ, ਜਿਹੜਾ ਮੂਹਰੇ ਜਿਹੜਾ ਕਮਜ਼ੋਰ ਵਾ ਉਹ ਫਿਰ ਉਹਨੂੰ ਪਤਾ ਵੀ ਮਰਨਾ ਤਾਂ ਹੁਣ ਹੈਗਾ ਹੀ ਹੈ, ਉਹਦਾ ਰਿਐਕਸ਼ਨ ਵਾ ਇਹ। ਇਸ ਕਰਕੇ ਪੰਜਾਬ ਦੇ ਵਿਚ ਜਿੱਦਾਂ ਪੁਲਿਸ ਰੂਲ ਜਿਹੜਾ ਆ ਇਹ ਤਾਂ ਕਦੀ ਵੀ ਮਤਲਬ ਐਕਸੈਪਟ ਤਾਂ ਹੋਣਾ ਨੀ, ਪਰ ਅਸਲ ਚ ਐਕਚੁਲੀ ਚੱਲ ਸਦੀਆਂ ਤੋਂ ਮੈਨੂੰ ਲੱਗਦਾ ਵੀ ਇੱਥੇ ਰਿਹਾ ਵੀ ਜਿਹੜਾ ਮਾੜਾ ਮੋਟਾ ਲੋਕਾਂ ਦਾ ਉੱਠਦਾ ਕੋ ਕੰਮ ਉਹਨੂੰ ਤਬਾਹ ਕਰਨ ਵਾਸਤੇ ਭਾਵੇਂ ਨਸ਼ੇ ਆ, ਨਸ਼ੇ ਵੀ ਇਹ ਰਾਜਨੀਤਿਕ ਹੀ ਆ ਨਾ ਸਾਰੇ,
ਬਿਲਕੁਲ ਜੀ,
ਨਸ਼ੇ ਜਿਹੜੇ ਏਦਾਂ ਤਾਂ ਨੀ ਆ ਗਿਆ, ਇਹ ਪੰਜਾਬ ਦਾ ਜਿਹੜਾ ਮਾਹੌਲ ਵਾ ਉਹ ਉਹਨੂੰ ਕੂਲ ਰੱਖਣ ਵਾਸਤੇ ਅਸੀਂ ਕੀਤਾ ਕਿ ਅੱਜ ਤੱਕ ਅਸੀਂ ਜਿੰਨੇ ਪੰਜਾਬੀ ਇਸ ਵੇਲੇ ਜਿੰਨੇ ਮੋਰਚੇ ਪੰਜਾਬ ਚ ਇੰਡੀਆ ਚ ਲੱਗੇ ਆ ਉਹਦੇ ਵਿਚ ਇੱਕੋ ਇੱਕ ਚੀਜ਼ ਹੈਗੀ ਆ ਵੀ ਤੁਹਾਨੂੰ ਜਸਟਿਸ ਤਾਂ ਕੋਈ ਮਿਲਣਾ ਹੀ ਨੀਗਾ ਬਈ, ਜੇ ਜਸਟਿਸ ਹੀ ਨੀ ਮਿਲਣਾ ਤੁਹਾਡੇ ਕੇਸ 40-40, 50-50 ਸਾਲ ਪੁਰਾਣੇ ਰੁਲ ਗਏ, ਲੋਕਾਂ ਦੇ ਬਜ਼ੁਰਗ ਜਿਹੜੇ ਨਿਆਣੇ ਮਰ ਗਏ, ਲੋਕਾਂ ਦੇ ਬਜ਼ੁਰਗ ਕੋਰਟਾਂ ਕਚਹਿਰੀਆਂ ਦੇ ਵਿਚ ਧੱਕੇ ਖਾਂਦੇ ਚਲੇ ਗਏ ਇਸ ਦੁਨੀਆਂ ਨੂੰ, ਹੁਣ ਹੁਣ ਜਿਹੜਾ ਜਿੱਦਾਂ ਲੈਟਰਲ ਬੌਂਡ ਦੀ ਤੁਸੀਂ ਗੱਲ ਕੀਤੀ ਬਈ ਜਿਹੜਾ ਚੰਦਰਚੂੜ ਦੀ, ਮਤਲਬ ਵੀ ਇੰਡੀਆ ਦੇ ਵਿਚ ਦੋ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਜਿੱਦਾਂ ਵੱਡੇ ਲੈਵਲ ਤੇ, ਇੱਕ ਤਾਂ ਇਹ ਪੇਸ਼ ਕੀਤੀ ਜਾ ਰਹੀ ਲੱਗਦੀ ਆ ਬਈ ਬਈ ਇੱਥੇ ਨਾ ਜਸਟਿਸ ਕਾਨੂੰਨੀ ਕਾਰਵਾਈ ਕੰਮ ਕਰਦੀ ਆ, ਜਿਹੜਾ ਸਿਸਟਮ ਕੰਮ ਕਰਦਾ, ਹੁਣ ਜਦੋਂ ਬੀਜੇਪੀ ਨੇ ਪੈਸਾ ਹੀ ਸਾਰਾ ਮਤਲਬ ਲੈ ਲਿਆ ਪਿਛਲੇ 10 ਸਾਲਾਂ ਦੇ ਵਿਚ, ਉਹਨਾਂ ਨੇ ਜੋ ਕਰਨਾ ਸੀ ਆਪਣੇ ਬਿਊਰੋਕਰੈਟ ਜਿੰਨੇ ਹੈਗੇ ਸਾਰੇ ਚੇਂਜ ਕਰ ਲਏ ਆ, ਤੇ ਉਹਨਾਂ ਨੂੰ ਇਹ ਵੀ ਪਤਾ ਵੀ ਇਲੈਕਸ਼ਨ ਇਹ ਜਿੱਤੀ ਜਾਣੀ, ਉਹਨੂੰ ਪਤਾ 100%, ਤਾਂ ਉਹਨਾਂ ਨੂੰ ਪਤਾ ਵੀ ਜੇ ਜਿੱਤ ਜਾਣੀ ਆ ਵੀ ਚੰਦਰਚੂੜ ਦੇ ਵੀ ਦੇਵੇ ਮਤਲਬ ਫੈਸਲਾ ਇਹ ਬਈ ਉਹਨੂੰ ਅਲਾਓ ਵੀ ਕਰ ਦਈਏ, ਬਈ ਦੁਨੀਆਂ ਭਰ ਦੇ ਵਿਚ ਇਹ ਤਾਂ ਸ਼ਵੀ ਸ਼ੋਅ ਕਰੀਏ ਨਾ ਬਈ ਬਈ ਸਾਡਾ ਕਾਨੂੰਨੀ ਸਿਸਟਮ ਨੀ ਖਰਾਬ ਹੋਇਆ, ਹਜੇ ਮਤਲਬ ਦੋ ਚੀਜ਼ਾਂ ਹਜੇ ਚੱਲਦੀਆਂ, ਬੰਦਿਆਂ ਤੋਂ ਉੱਪਰ ਨੀ ਹੈਗਾ ਕੰਮ ਇਹ, ਜਿੰਨਾ ਈਵਨ ਤੁਸੀਂ ਰਮਨਜੀਤ ਧਿਆਨ ਨਾਲ ਦੇਖੋਗੇ ਪੰਜਾਬ ਦੇ ਵਿਚ ਜਿਹੜੀ ਇਸ ਵੇਲੇ ਪੋਲੀਟਿਕਸ ਚੱਲ ਰਹੀ ਆ ਉਹਦੇ ਵਿਚ ਅਕਾਲੀ ਦਲ ਤੇ ਜਿੰਨੇ ਬੀਜੇਪੀ ਦੇ ਹਮਦਰਦ ਲੋਕ ਆ ਉਹ ਬੰਦੇ ਜਿਹੜੇ ਆ ਉਹ ਸਿੱਧੇ ਇਲੈਕਸ਼ਨ ਉਹ ਉੱਥੇ ਲੜਦੀਆਂ ਜਿੱਥੇ ਬੀਜੇਪੀ ਲੜਾਉਣੀ ਚਾਹੁੰਦੀ ਆ, ਚਾਹੇ ਉਹ ਆਮ ਆਦਮੀ ਪਾਰਟੀ ਦਾ ਹੋਵੇ, ਚਾਹੇ ਉਹ ਅਕਾਲੀ ਦਲ ਦਾ ਹੋਵੇ, ਚਾਹੇ ਉਹ ਕਾਂਗਰਸ ਦਾ ਹੋਵੇ, ਜਿਹੜਾ ਬੀਜੇਪੀ ਦੀ ਹਮਾਇਤ ਦੇ ਵਿਚ ਹੈਗਾ ਆ, ਜਿਹੜਾ ਡਾਕਟਰ ਬਲਵੀਰ ਵਾ ਹੁਸ਼ਿਆਰਪੁਰ ਤੋਂ, ਹੁਣ ਉਹ ਕਹਿੰਦੇ ਪਹਿਲਾਂ ਆਮ ਆਦਮੀ ਪਾਰਟੀ ਚ ਚੱਲੇ, ਉਹਨਾਂ ਨੂੰ ਇਸ਼ਾਰਾ ਹੋਇਆ ਵੀ ਇੱਧਰ ਨੂੰ ਨੀ ਜਾਣਾ, ਜਿੱਥੇ ਬੀਜੇਪੀ ਸਾਂਭਲਾ ਜਿੱਤਿਆ ਇਹਨੂੰ ਦੂਜੇ ਪਾਸੇ ਨੂੰ ਡਾਇਰੈਕਸ਼ਨ ਦੇਤੀ, ਉਹ ਅਕਾਲੀ ਦਲ ਚ ਗਿਆ, ਅਕਾਲੀ ਦਲ ਦਾ ਜਾਣਾ ਮਤਲਬ ਸਿੱਧਾ ਹੈਗਾ ਬੀਜੇਪੀ ਚ ਜਾਣਾ, ਸਿੱਧਾ ਸਿੱਧਾ ਸਿੰਪਲ ਫੰਡਾ ਆ ਰਾਜਨੀਤਿਕ ਤੌਰ ਦੇ ਉੱਤੇ, ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਰੀਕੀ ਨਾਲ ਦੇਖਦੇ ਹੋ ਯਾਰ ਸਾਡੇ ਲਈ ਕੋਈ ਲਾਜ ਨੀ, ਸਾਡੇ ਲਈ ਸਿਰਫ ਗੋਲੀ ਬਣੀ ਆ, ਚਾਹੇ ਸਾਡਾ ਕੋਈ ਪੁਲਿਸ ਵਾਲਾ ਮਰ ਜਾਏ ਉਹ ਵੀ ਸਾਡਾ ਹੀ ਭਰਾ, ਸਾਡਾ ਹੀ ਮੁੰਡਾ, ਜੇ ਕੋਈ ਮੁੰਡਾ ਜਿਹਨੂੰ ਗੈਂਗਸਟਰ ਕਹਿੰਦੇ ਆ ਅਸੀਂ ਉਹ ਮਰ ਜਾਏ ਉਹ ਵੀ ਸਾਡਾ ਹੀ ਨਿਆਣਾ, ਯਾਰ ਕਿਹੜਾ ਇੱਕ ਇੱਕ ਤਾਂ ਨਿਆਣਾ ਸਾਡੇ, ਅਸੀਂ ਸਾਡੀ ਐਡਵਰਟਾਈਜਮੈਂਟ ਕਰ ਕਰਕੇ ਸਾਡਾ ਇੱਕ ਇੱਕ ਤਾਂ ਨਿਆਣਾ, ਕਿਉਂਕਿ ਲੋਕਾਂ ਦੇ ਦਿਮਾਗ ਚ ਪਾਤਾ ਜ਼ਮੀਨਾਂ ਵੰਡੀਆਂ ਜਾਣਗੀਆਂ, ਜ਼ਮੀਨਾਂ ਤਾਂ ਰਮਨ ਜੀ ਇੱਥੇ ਪਈਆਂ,
ਹਾਂਜੀ
ਪੰਜਾਬੀ ਤਾਂ ਦੁਨੀਆਂ ਤੋਂ ਬਾਹਰ ਚਲ ਗਿਆ, ਨਾ ਜ਼ਮੀਨ ਵੰਡ ਹੋਈ ਆ, ਉੱਥੇ ਵਾਹੁਣੇ ਵਾਲਾ ਨੀ ਕੋਈ ਬਚਿਆ, ਉੱਥੇ ਬਚਾਉਣੇ ਵਾਲਾ ਨੀ ਕੋਈ ਬਚਿਆ, ਜਿਹੜਾ ਕਿਸੇ ਦਾ ਕੋਈ ਪਰਿਵਾਰ ਦਾ ਟੱਬਰ ਦਾ ਕੋਈ ਬੰਦਾ ਹੈਗਾ ਉਹਦੀ ਮਤਲਬ ਸੇਫਟੀ ਨਾ, ਮੂਸੇਵਾਲੇ ਦੀ ਗੱਲ ਲਾ ਲਓ, ਆ ਮੁੰਡਾ ਜਿਹੜਾ ਮੂਸੇਵਾਲਾ ਮਰਿਆ ਹੁਣ ਉਹਦੀ ਗੱਲ ਲਾ ਲਓ, 2 ਸਾਲ ਮਤਲਬ ਖੱਜਲ ਖੁਆਰੀ, ਮਾਂ ਬਾਪ ਨੇ ਚਲੋ ਕੋਸ਼ਿਸ਼ ਕੀਤੀ, ਮੈਂ ਤਾਂ ਕਹਿੰਦਾ ਉਹਨਾਂ ਨੂੰ ਮਾੜਾ ਸਮਰਥ ਬਾਸ਼ੀ ਆ ਵੀ ਉਹਨਾਂ ਦੇ ਗਾਂਹ ਬੱਚਾ ਜਿਹੜਾ ਪਰਿਵਾਰ ਦੇ ਵਿਚ ਕੋਈ ਨਾ ਕੋਈ ਆਪਣਾ ਨਿਆਣਾ ਉਹ ਕੋਸ਼ਿਸ਼ ਕੀਤੀ ਉਹਨਾਂ ਲੈ ਆਉਣ ਦਾ, ਪਰ ਪੰਜਾਬ ਦੀ ਗਵਰਨਮੈਂਟ ਨੇ ਇੰਡੀਆ ਦੀ ਗਵਰਨਮੈਂਟ ਨੇ ਕੀ ਕੀ ਕੋਸ਼ਿਸ਼ ਕੀਤੀ ਆ ਵੀ ਲੋਕਾਂ ਦੇ ਨਿਆਣੇ ਵਾਝਣ ਯਾਰ,
ਕੋਈ ਨੀ ਕੀਤੀ ਜੀ,
ਇਹ ਗੱਲ ਆ ਵੀ ਜਿਹੜਾ ਜਸਟਿਸ ਪੰਜਾਬ ਦੇ ਨਾਰਥ ਇੰਡੀਆ ਦੇ ਵਿਚ ਕੋਈ ਜਸਟਿਸ ਵਾਲਾ ਕੰਮ ਨੀ, ਜੋ ਮਰਜ਼ੀ ਕਰ ਲਓ ਤਰਲੇ ਕਰ ਲੈ, ਕੋਈ ਹਿੰਦੂ ਵੀਰ ਹੋਵੇ, ਕੋਈ ਮੁਸਲਮਾਨ ਹੋਵੇ, ਕੋਈ ਸਿੱਖ ਹੋਵੇ, ਜਸਟਿਸ ਵਾਲਾ ਕੰਮ ਨੀਗਾ, ਬਸ ਇਹ ਚੀਜ਼ ਲਗਾਤਾਰ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸਾਡੇ ਵਾਸਤੇ ਗੋਲੀ ਬਣੀ ਆ, ਸਾਡੇ ਵਾਸਤੇ ਕਿਰਪਾਨਾਂ ਬਰਛੇ ਬਣੇ ਆ। ਮੈਨੂੰ ਲੱਗਦਾ ਵੀ ਤਕਰੀਬਨ ਜਿਹੜਾ ਅਗਲਾ ਜਿਹੜਾ ਆਉਣ ਵਾਲਾ ਟਾਈਮ ਆ ਉਹਦੇ ਵਿੱਚ ਨਾਰਥ ਇੰਡੀਆ ਜਿੱਦਾਂ ਹੁਣ ਖੱਟਣ ਨੂੰ ਇਹਨਾਂ ਨੇ ਚੇਂਜ ਕਰ ਲਿਆ, ਹੁਣ ਜੇ ਤੁਸੀਂ ਨਾਰਥ ਇੰਡੀਆ ਦੇ ਵਿੱਚ ਦਿੱਲੀ ਤੋਂ ਲੈ ਕੇ ਹਰਿਆਣਾ ਹਿਮਾਚਲ ਇਹਨੂੰ ਸਾਰਿਆਂ ਨੂੰ ਸੂਟ ਕਰਨਾ ਉਹਨਾਂ ਨੇ,
ਬਿਲਕੁਲ ਕਰਨਾ ਜੀ।
ਮਾਈ ਦਾ ਲਾਲ ਕੋਈ ਬਚ ਨਹੀਂ ਸਕਦਾ ਉਹਨਾਂ ਕੋਲ, ਉਹਨਾਂ ਨੇ ਸਾਰਿਆਂ ਨੂੰ ਸੂਤ ਕਰਨਾ। ਇਹ ਤਾਂ ਆਪਣੀ ਕਮਿਊਨਿਟੀ ਸਮਝ ਲਵੇ, ਹਿੰਦੂ ਸਿੱਖ ਭਾਈਚਾਰਾ ਇਹ ਸਮਝ ਲਵੇ ਬਈ ਸਰਦਾਰੋ ਮਰਨਾ ਤਾਂ ਇਕੱਠਿਆਂ ਨਹੀਂ ਆ, ਪਹਿਲਾਂ ਵੀ ਇਕੱਠੇ ਮਰੇ 1947 ਚ, ਹੁਣ ਵੀ ਤੁਸੀਂ ਇਕੱਠਿਆਂ ਨੇ ਮਰਨਾ, ਕੱਲੇ ਕੱਲੇ ਆਪਸ ਵਿੱਚ ਜੁੱਤੀ ਜੁੱਤੀ ਨਹੀਂ ਹੋਣਾ ਚਾਹੀਦਾ ਆਪਾਂ ਨੂੰ।
ਬਿਲਕੁਲ ਠੀਕ ਹੈ ਜੀ,
ਧੰਨਵਾਦ ਤੁਹਾਡਾ, ਬਹੁਤ ਪ੍ਰੋਗਰਾਮ ਹੁੰਦਾ ਜਦੋਂ ਤੁਸੀਂ ਗੱਲਬਾਤ ਕਰਦੇ ਆ, ਹੋਰ ਕੁਛ ਨੀ ਯਾਰ, ਮਜ਼ਾ ਬਹੁਤ ਆਉਂਦਾ ਗੱਲ ਗੱਲ ਤੁਹਾਡੇ ਜਿੱਦਾਂ ਤਰਤੀਬ ਦੇ ਨਾਲ ਤੁਸੀਂ ਲੈ ਕੇ ਆਉਂਦੇ ਯਾਰ, ਸਵਾਦ ਆ ਜਾਂਦਾ।
ਬਹੁਤ
ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਵਾਸਤੇ ਨਾ ਬਈ ਉਹ ਤੁਹਾਡੀ ਉਮਰ ਲੰਮੀ ਹੋਵੇ, ਚੰਗੀ ਸੋਚ ਰੱਖੋ ਤੇ ਗਾਂਹ ਵਧਣ ਵਾਲਾ ਪੰਜਾਬੀਆਂ ਨੂੰ ਕੋਈ ਡਿਫਰੈਂਟ ਡਾਇਰੈਕਸ਼ਨ ਦੇਣ ਵਾਲਾ ਜਿਹੜਾ ਕੰਮ ਪ੍ਰੋਗਰਾਮ ਇਹ ਚੱਲਦਾ ਰਹੇ। ਥੈਂਕ ਯੂ ਭਰਾ,
ਸ਼ੁਕਰੀਆ ਵੀਰ ਗੁਰਪ੍ਰੀਤ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਤੇ ਇਹ ਸਨ ਜੀ ਸਾਡੇ ਨਾਲ ਗੁਰਪ੍ਰੀਤ ਜੀ, ਇਹਨਾਂ ਨੇ ਆਪਣੀ ਗੱਲ ਰੱਖੀ। ਇਹੀ ਕਮਾਲ ਦੀ ਗੱਲ ਹੁੰਦੀ ਹੈ ਕਿ ਪਹਿਲੀ ਗੱਲ ਜਿਹੜੀ ਮੈਂ ਹਮੇਸ਼ਾ ਹੀ ਮੰਨ ਕੇ ਚੱਲਿਆ ਕਿ ਪ੍ਰੋਗਰਾਮ ਰੇਡੀਓ ਤੇ ਹੋਵੇ, ਟੀਵੀ ਤੇ ਹੋਵੇ, ਉਹਦੇ ਵਿੱਚ ਹਰ ਕਿਸੇ ਦਾ ਤਜਰਬਾ ਬੋਲਣਾ ਚਾਹੀਦਾ। ਇੱਕ ਰੇਡੀਓ ਹੋਸਟ ਹੋ ਚਾਹੇ ਕਿਸੇ ਵੀ ਪੱਧਰ ਦੇ ਉੱਤੇ ਕਿੰਨਾ ਹੀ ਲਾਇਕ ਹੋ ਸਕਦਾ, ਇਮਾਨਦਾਰ ਹੋ ਸਕਦਾ, ਪਰ ਉਹ ਯੂਨੀਵਰਸਲ ਨਹੀਂ ਹੋ ਸਕਦਾ। ਸਾਡੀਆਂ ਕੁਝ ਸੀਮਤਾਈਆਂ ਨੇ, ਲਿਮੀਟੇਸ਼ਨਸ ਹੁੰਦੀਆਂ ਨੇ। ਮੇਰੇ ਆਪਣੇ ਅਨੁਭਵ ਨੇ, ਆਪਣੇ ਤਜਰਬੇ ਨੇ, ਔਰ ਆਪਣੀਆਂ ਮਨੁੱਖੀ ਬਿਰਤੀਆਂ ਵੀ ਨੇ, ਔਰ ਉਹ ਸੈਂਕੜੇ ਸਾਲਾਂ ਤੋਂ ਜੈਨੇਟਿਕ ਚੱਲੀਆਂ ਆਉਂਦੀਆਂ, ਜਿਹਦੇ ਵਿੱਚ ਅਜੇ ਵੀ ਹਉਮੈ ਆ ਜਾਂਦੀ ਹੈ। ਆਪਣਾ ਆਪ ਜਿੰਨਾ ਮਰਜ਼ੀ ਪਾਸੇ ਰੱਖ ਕੇ ਸ਼ੋਅ ਕਰਾਂ, ਤਕਰੀਬਨ ਮੇਰੀ ਜਿਹੜੀ 24 ਘੰਟਿਆਂ ਦੀ ਰੁਟੀਨ ਹੈ ਉਹਦੇ ਵਿੱਚੋਂ ਕੁਝ ਘੰਟਿਆਂ ਦਾ ਸੋਣਾ ਛੱਡ ਕੇ ਸਿਰਫ ਇਹੀ 2 ਘੰਟੇ ਹੁੰਦੇ ਆ ਜਦੋਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਆਪ ਤੁਸੀਂ ਭੁੱਲ ਜਾਓ। ਜੇ ਆਪਣਾ ਆਪ ਮੂਹਰੇ ਆਇਆ, ਜੇ ਰਮਨਜੀਤ ਰੇਡੀਓ ਤੇ ਬੋਲਦਾ ਤੂੰ ਆਪ ਮਹਿਸੂਸ ਕਰ ਰਿਹਾ, ਫਿਰ ਬਹੁਤ ਨੁਕਸਾਨ ਹੈ। ਇਹਦੇ ਉੱਤੇ ਸਭ ਦੀ ਆਵਾਜ਼ ਜਾਣੀ ਚਾਹੀਦੀ ਹੈ, ਉਹਦੇ ਨਾਲ ਆਵਾਜ਼ ਮਜ਼ਬੂਤ ਵੀ ਹੁੰਦੀ ਹੈ ਤੇ ਉਹਦੇ ਨਾਲ ਵਰਾਇਟੀ ਵੀ ਬਣਦੀ ਹੈ। ਹੁਣ ਜਿਹੜੀ ਗੁਰਪ੍ਰੀਤ ਹੋਰਾਂ ਨੇ ਗੱਲ ਕੀਤੀ ਹੈ ਕਿ ਲੋਕ ਏਕਤਾ ਬੇਹੱਦ ਜ਼ਰੂਰੀ ਹੈ। ਅਸੀਂ ਅੱਜ ਵੀ ਮੈਂ ਇਹ ਮੰਨਦਾ ਹਾਂ, ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵੀ ਮੈਂ ਇਹ ਗੱਲ ਆਖੀ ਸੀ ਕਿ ਪੂਰੀ ਸਮੁੱਚੀ ਮਨੁੱਖਤਾ ਦੇ ਤੌਰ ਤੇ ਜਦੋਂ ਅਸੀਂ ਆਪਣੀ ਅਕਲ ਦਾ ਪੱਧਰ ਦੇਖਦੇ ਹਾਂ ਅਸੀਂ ਬਹੁਤ ਮਾਸੂਮ ਹੋ ਜਾਂਦੇ ਹਾਂ। ਜਦੋਂ ਅਸੀਂ ਜਨਤਾ ਦੇ ਰੂਪ ਚ ਆਉਂਦੇ ਹਾਂ ਨਾ ਅਸੀਂ ਮਾਸੂਮ ਹੋ ਜਾਂਦੇ ਹਾਂ। ਜਦੋਂ ਅਸੀਂ ਭੜਕਦੇ ਵੀ ਹਾਂ ਉਹ ਵੀ ਮਾਸੂਮੀਅਤ ਵਿੱਚੋਂ ਹੀ ਭੜਕਦੇ ਹਾਂ, ਕਿਉਂਕਿ ਸਾਡੇ ਵਿੱਚ ਚਲਾਕੀ ਤੇ ਛਲ ਨਹੀਂ ਹੁੰਦਾ। ਕਿਉਂਕਿ ਜਦੋਂ ਜਨਤਾ ਨਾਲ ਤੁਸੀਂ ਗੱਲ ਕਰਨੀ ਹੈ ਨਾ ਤਾਂ ਲੁੱਕ ਕੇ ਗੱਲ ਨਹੀਂ ਹੋ ਸਕਦੀ। ਜਨਤਾ ਨਾਲ ਜਿਹਨੇ ਗੱਲ ਕਰਨੀ ਹੈ ਉਹਨੇ ਪਬਲਿਕ ਮੰਚ ਤੋਂ ਆ ਕੇ ਕਰਨੀ ਹੈ, ਜਿਹਨੇ ਚੋਰੀ ਕਰਨੀ ਹੈ ਉਹਨੇ ਲੁੱਕ ਕੇ ਆ ਕੇ ਕੰਨਾਂ ਚ ਫੂਕਾਂ ਮਾਰਨੀਆਂ ਨੇ। ਸੋ ਆਪਾਂ ਜਿਹੜੀ ਗੱਲ ਕਰਾਂਗੇ ਉਹ ਖੁੱਲੀ ਕਰਦੇ ਹਾਂ, ਜਦੋਂ ਪ੍ਰਬੰਧ ਤੇ ਗੱਲ ਕਰਾਂਗੇ ਉਹ ਵੀ ਖੁੱਲੀ ਹੈ, ਤੇ ਉਹ ਇਸ ਗੱਲ ਨੂੰ ਦੱਬਣਾ ਬਹੁਤ ਸੌਖਾ ਹੈ ਵੀ ਉੱਥੇ ਗੱਲ ਹੁੰਦੀ ਹੈ ਜਾ ਕੇ ਉਹਨਾਂ ਨੂੰ ਘੇਰਾ ਪਾ ਲਓ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਐਂ ਕਰ ਲਓ। ਜਿਹੜੀਆਂ ਸਾਜ਼ਿਸ਼ਾਂ ਨੇ ਉਹ ਬੰਦ ਕਮਰਿਆਂ ਚ ਹੁੰਦੀਆਂ ਨੇ, ਲੁਕਵੇਂ ਤੌਰ ਤੇ ਹੁੰਦੀਆਂ ਨੇ। ਸਾਜ਼ਿਸ਼ਾਂ ਕਰਨ ਵਾਲਿਆਂ ਨੂੰ ਹੀ ਅਸੀਂ ਆਪਣੇ ਮੁਲਕ ਦੀ ਸਾਰੀ ਤਾਕਤ ਸੌਂਪੀ ਹੁੰਦੀ ਹੈ, ਟੈਂਕ, ਤੋਪਾਂ, ਕਾਨੂੰਨ ਬਦਲਣੇ, ਮੰਤਰੀ ਲਾਉਣੇ ਹਟਾਉਣੇ, ਜੱਜ ਲਾਉਣੇ ਹਟਾਉਣੇ, ਪੁਲਿਸ ਅਫਸਰਾਂ ਦੀਆਂ ਬਦਲੀਆਂ। ਉਹ ਜਿੱਥੇ ਕਿਤੇ ਵੀ ਕੰਮ ਉਨ੍ਹਾਂ ਨੂੰ ਲੱਗਦਾ ਕਿ ਮੇਰੇ ਅਨੁਸਾਰ ਨਹੀਂ ਤੇ ਜਨਤਾ ਦੇ ਅਨੁਸਾਰ ਹੈ, ਉਹ ਉੱਥੇ ਹੀ ਉਹਦੇ ਵਿੱਚ ਅੜਿੱਕਾ ਖੜਾ ਕਰ ਲੈਂਦੇ ਆ। ਹੁਣ ਜਿਵੇਂ ਇਸ ਲੜਕੇ ਦੇ ਗੈਂਗਸਟਰ ਵਾਲੇ ਦੀ ਗੱਲ ਆਉਂਦੀ ਹੈ, ਪਰਿਵਾਰ 2 ਬਰਬਾਦ ਹੋਏ ਆ, ਪਰਿਵਾਰ 2 ਨੂੰ ਝਟਕਾ ਲੱਗਿਆ। ਉਹ ਇੱਕ ਨੂੰ ਚਾਹੇ ਤੁਸੀਂ ਚੰਗਾ ਕਹਿ ਦੋ, ਇੱਕ ਨੂੰ ਮਾੜਾ ਕਹਿ ਦੋ, ਇਹ ਇਤਿਹਾਸ ਅੱਗੇ ਜਾ ਕੇ ਦੇਖੇਗਾ। ਜਦੋਂ ਅਸੀਂ ਇਨ੍ਹਾਂ ਦੀ ਨਿਰਪੱਖ ਜਾਂਚ ਕਰਨ ਤੇ ਆ ਗਏ ਉਦੋਂ ਪਤਾ ਲੱਗੇਗਾ ਦੁਨੀਆਂ ਦੇ ਵੱਡੇ ਤੋਂ ਵੱਡੇ ਹਾਕਮ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਮਾਰਿਆ, ਅੱਜ ਇਤਿਹਾਸ ਉਨ੍ਹਾਂ ਦਾ ਵੀ ਐਨ ਸਹੀ ਫੈਸਲਾ ਕਰੀ ਬੈਠਾ, ਉਨ੍ਹਾਂ ਦੇ ਹੱਕ ਚ ਇੱਕ ਬੰਦਾ ਵੀ ਬੋਲਣ ਵਾਲਾ ਨਹੀਂ। ਪਰ ਉਦੋਂ ਡਰਦਿਆਂ ਭੀੜਿਆਂ ਨੂੰ ਉਨ੍ਹਾਂ ਨੇ ਚੁੱਪ ਕਰਾ ਕੇ ਰੱਖਿਆ ਸੀ। ਅੱਜ ਵੀ ਜਿਹੜੀ ਖ਼ਬਰ ਛਪੀ ਹੈ ਤੇ ਉਹਦੇ ਵਿੱਚੋਂ ਵੀ ਜੇ ਮੈਂ ਕਹਾਂ ਕਿ ਮੈਨੂੰ ਜ਼ਿੰਦਗੀ ਦੇ ਅਰਥ ਪਤਾ ਲੱਗ ਗਏ ਜਾਂ ਇਸ ਘਟਨਾ ਦਾ ਪੂਰਾ ਘਟਨਾਕ੍ਰਮ ਸਮਝ ਆ ਗਿਆ ਤਾਂ ਮੈਂ ਬਹੁਤ ਵੱਡੀ ਗਲਤੀ ਕਰ ਰਿਹਾ ਹਾਂ। ਗੈਂਗਸਟਰ ਸ਼ਬਦ ਅਖਬਾਰ ਦੇ ਵਿੱਚ ਛਪਿਆ, ਗੈਂਗਸਟਰ ਸ਼ਬਦ ਇੱਕ ਧਿਰ ਨੇ ਦੂਜੀ ਧਿਰ ਨੂੰ ਦਿੱਤਾ, ਇੱਕ ਉਹਨੂੰ ਸ਼ਹੀਦ ਵੀ ਕਹਿ ਰਹੀ ਹੈ ਪੁਲਿਸ ਆਫਿਸਰ ਨੂੰ। ਹਾਲਾਂਕਿ ਬਹੁਤ ਦੇਰ ਤੋਂ ਇਹ ਗੱਲ ਆਉਂਦੀ ਹੈ ਕਿ ਬਈ ਇੱਕ ਹੁੰਦਾ ਵੀਰਗਤੀ ਨੂੰ ਪ੍ਰਾਪਤ ਹੋਣਾ, ਇੱਕ ਹੁੰਦਾ ਬਹਾਦਰੀ ਨਾਲ ਲੜਨਾ, ਬਹਾਦਰੀ ਤੇ ਇਮਾਨਦਾਰੀ ਨਾਲ ਲੜਨਾ ਹੋਰ ਹੈ, ਸ਼ਹੀਦ ਹੋਣਾ ਹੋਰ ਹੈ। ਸ਼ਹੀਦ ਤਨਖਾਹ ਦੇ ਉੱਤੇ ਨਹੀਂ ਹੋਏਗਾ। ਹੁਣ ਇੱਥੇ ਇਹ ਵੀ ਗੱਲ ਆ ਜਾਂਦੀ ਹੈ ਕਿ ਕੀ ਅਸੀਂ ਫੌਜੀਆਂ ਨੂੰ, ਪੁਲਿਸ ਮੁਲਾਜ਼ਮਾਂ ਨੂੰ ਘਟਾਉਣ ਦਾ ਦਰਜਾ ਦੇ ਰਹੇ? ਨਹੀਂ, ਉਨ੍ਹਾਂ ਨੂੰ ਨਹੀਂ ਘਟਾਉਣ ਦਾ ਦਰਜਾ ਦੇ ਰਹੇ, ਉਨ੍ਹਾਂ ਦੇ ਸਿਰ ਦੇ ਉੱਤੇ ਗਲਤ ਪਗੜੀ ਨਹੀਂ ਰੱਖਣੀ। ਜੋ ਬਣਦਾ ਉਹੀ ਸਤਿਕਾਰ ਬਣਦਾ। ਵੀਰਤਾ ਨਾਲ ਲੜਨਾ, ਬਹਾਦਰੀ ਤੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਂਦਿਆਂ ਜਾਨ ਵਾਰ ਦੇਣੀ, ਇਹ ਸ਼ਬਦ ਵੀ ਕੋਈ ਛੋਟੇ ਸ਼ਬਦ ਨਹੀਂ ਹੈਗੇ। ਮੈਨੂੰ ਪੁੱਛੋ ਕਿ ਮੈਂ ਵੀਰਤਾ ਨਾਲ ਪ੍ਰੋਗਰਾਮ ਕਰ ਲੂੰਗਾ, ਮੇਰੇ ਤੋਂ ਇੰਨਾ ਵੀ ਨਹੀਂ ਪੁੱਗਦਾ। ਹੁਣ ਅਸੀਂ ਜਦੋਂ ਸ਼ਹੀਦ ਹੁੰਦੇ ਆ, ਉਨ੍ਹਾਂ ਦੇ ਲਕਬ ਕੁਝ ਹੋਰ ਤਰ੍ਹਾਂ ਦੇ ਹੁੰਦੇ ਆ ਕਿ ਸ਼ਹੀਦ ਦੀ ਕੋਈ ਚੋਇਸ ਹੋਊਗੀ, ਉਹਦੇ ਕੋਲ ਹਥਿਆਰ ਹੋਊਗਾ ਨਹੀਂ ਹੋਊਗਾ। ਸੋ ਅਸੀਂ ਕਈ ਵਾਰੀ ਉਲਾਰ ਹੋ ਜਾਂਦੇ ਹਾਂ, ਇੱਕ ਨੂੰ ਅਸੀਂ ਉਹ ਕਹਿ ਦਿੰਦੇ ਹਾਂ, ਦੂਜੇ ਨੂੰ ਉਹ ਕਹਿ ਦਿੰਦੇ, ਇਤਿਹਾਸ ਬਾਅਦ ਵਿਚ ਆ ਕੇ ਸਭ ਨੂੰ ਉਥੇ ਟਿਕਾਣੇ ਟਿਕਾਣੇ ਤੇ ਖੜਾ ਕਰ ਦੂਗਾ। ਇਹ ਮੇਰੀ ਵੀ ਵਕਤੀ ਲੋੜ ਹੋ ਸਕਦੀ ਹੈ ਕਿ ਮੈਂ ਕਿਹਨੂੰ ਕੀ ਕਹਿਣਾ, ਕਿਹਨੂੰ ਕੀ ਦਰਜਾ ਦੇਣਾ। ਪਰ ਸਾਨੂੰ ਇਹ ਦੋ ਚੀਜ਼ਾਂ ਨੂੰ, ਦੋਨੇ ਮੌਤਾਂ ਨੂੰ ਇੱਕੋ ਤਰ੍ਹਾਂ ਦੇ ਵਿਯੋਗ ਵਿਚੋਂ ਵੇਖਣਾ ਚਾਹੀਦਾ। ਇਹ ਸਾਡੀ ਸਮਾਜਿਕ ਤ੍ਰਾਸਦੀ ਦਾ ਨਤੀਜਾ ਨੇ। ਕੋਈ ਵੀ ਵਿਅਕਤੀ ਨੂੰ ਜੇਕਰ ਤੁਸੀਂ ਈਵਲ ਕਹਿ ਕੇ ਮਾਰਦੇ ਹੋ, ਇਹ ਹਰ ਜ਼ਮਾਨੇ ਚ ਹੁੰਦਾ ਆ। ਈਵਲ ਕਦੇ ਵੀ ਵਿਅਕਤੀ ਦੇ ਸਰੀਰ ਦੇ ਨਾਲ ਨਹੀਂ ਮਰਦੀ, ਈਵਲ ਵਿਚਾਰ ਹੈ, ਉਸ ਵਿਚਾਰ ਨੂੰ ਅਸੀਂ ਡੀਲ ਕਰਨਾ ਹੁੰਦਾ, ਨਾ ਕਿ ਉਹ ਸਰੀਰ ਨੂੰ। ਸਰੀਰਾਂ ਦੇ ਮਾਰੇ ਅੱਤਵਾਦ ਮੁੱਕਿਆ, ਅਮਰੀਕਾ ਵੀ ਅਫਗਾਨਿਸਤਾਨ ਚ ਕੇ ਜਿਵੇਂ ਤਾਲਿਬਾਨ ਅੱਤਵਾਦੀ ਮਾਰਨ ਚੱਲਿਆ, ਉਥੋਂ ਦੇ ਉਦੇ ਵਾਪਸ ਮੁੜਿਆ ਆ। ਕੋਈ ਵੀ ਲਹਿਰ ਸਿਰਫ ਤੇ ਸਿਰਫ ਅੱਤਵਾਦੀ ਕਹਿ ਕੇ ਖਤਮ ਨਹੀਂ ਕੀਤੀ ਜਾ ਸਕਦੀ, ਇਹ ਇਕ ਬਹੁਤ ਵੱਡਾ ਵਹਿਮ ਹੈ। ਖੈਰ, ਹੁਣ ਪ੍ਰੋਗਰਾਮ ਬਿਲਕੁਲ ਸਮਾਪਤੀ ਦੇ ਦੌਰ ਚ ਹੈ ਜੀ। ਮੈਂ ਵਲਾਦੀਮੀਰ ਪੁਤਿਨ ਦੇ ਉੱਤੇ ਵੀ ਗੱਲ ਕਰਨੀ ਸੀਗੀ, ਉਹ ਫਿਰ ਆਪਾਂ ਕੱਲ ਤੇ ਪਾ ਦਿੰਨੇ ਆ, ਹਜੇ ਕਿਹੜਾ ਆਪਣਾ ਸਮਾਂ ਮੁੱਕ ਗਿਆ। ਤੇ ਖੈਰ, ਪ੍ਰੋਗਰਾਮ ਦੇ ਵਿਚ ਤੁਸੀਂ ਸ਼ਮੂਲੀਅਤ ਕੀਤੀ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। 416-620-1778 ਸਾਡੇ ਸਟੂਡੀਓ ਦਾ ਨੰਬਰ, ਹਮੇਸ਼ਾ ਯਾਦ ਰੱਖਿਆ ਕਰੋ ਤੁਸੀਂ। ਅੱਜ ਸਾਡਾ ਟੈਲੀਫੋਨ ਵੀ ਹੈ ਤੇ ਉਹਦੇ ਵਿਚ ਵੀ ਸ਼ਮੂਲੀਅਤ ਕਰਨਾ। 3:30 ਵਜੇ ਤੋਂ ਆਰਿਫਾ ਮੁਜ਼ੱਫਰ ਜੀ ਪ੍ਰੋਗਰਾਮ ਪੇਸ਼ ਕਰਨਗੇ। ਆਪਣਾ ਬਣਦਾ ਤਿਲ ਫੁੱਲ ਦਾ ਯੋਗਦਾਨ ਪਾਓ ਔਰ ਇਨਸਾਨੀਅਤ ਦੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੀ ਸਿਰਫ ਤੇ ਸਿਰਫ ਇਕੋ ਹੀ ਕੁਆਲੀਫਿਕੇਸ਼ਨ ਹੈ, ਉਹ ਮਜ਼ਹਬ ਸਾਰਿਆਂ ਦੇ ਕੋਲ ਆ, ਉਹ ਹੈ ਇਨਸਾਨੀਅਤ ਵਾਲਾ ਮਜ਼ਹਬ। ਉਸ ਮਜ਼ਹਬ ਦੇ ਨਾਲ ਜੁੜ ਕੇ ਤੁਹਾਡੀ ਰਮਦਾਨ ਵੀ ਹੈ, ਤੁਹਾਡੀ ਹੋਲੀ ਵੀ ਹੈ, ਤੁਹਾਡੀ ਦੀਵਾਲੀ ਵੀ ਹੈ, ਦੁਸ਼ਹਿਰਾ ਵੀ ਹੈ ਤੇ ਗੁਰਪੁਰਬ ਵੀ ਤੁਹਾਡੇ ਨੇ। ਸਾਰੇ ਹੀ ਤਿਉਹਾਰ ਤੁਹਾਡੇ ਨੇ ਜਿਹੜੇ ਤੁਹਾਨੂੰ ਬਿਹਤਰ ਮਨੁੱਖ ਬਣਾਉਂਦੇ ਨੇ, ਜਿਹੜੇ ਤੁਹਾਡੇ ਅੰਦਰ ਬਿਹਤਰ ਖਿਆਲ ਜਗਾਉਂਦੇ ਨੇ। ਉਹ ਸਾਰੇ ਹੀ ਜਿਹੜੇ ਤਿਉਹਾਰ ਨੇ ਉਹ ਸਾਡੇ ਮਾਨਵਤਾ ਦੇ ਤਿਉਹਾਰ ਨੇ, ਉਨ੍ਹਾਂ ਦੀ ਕੋਈ ਵੰਡੀ ਨਹੀਂ ਪੈ ਸਕਦੀ। ਸੋ ਤੁਸੀਂ ਅੱਜ ਇਸ ਟੈਲੀਫੋਨ ਦੇ ਵਿਚ ਵੀ ਯੋਗਦਾਨ ਪਾਉਣਾ ਜੀ, ਸਾਡੀ ਇਹੀ ਬੇਨਤੀ। ਮੇਰਾ ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸਵੇਰੇ 7 ਤੋਂ 9 ਵਜੇ ਤੱਕ ਤੁਹਾਡੀ ਸੇਵਾ ਵਿਚ ਪੇਸ਼ ਕੀਤਾ ਜਾਂਦਾ। ਕੱਲ ਦੁਬਾਰਾ ਮੈਂ ਕੁਝ ਨਵੀਆਂ ਗੱਲਾਂ ਲੱਭ ਕੇ ਕੋਸ਼ਿਸ਼ ਕਰਾਂਗਾ ਕਿ ਕੋਈ ਬਿਹਤਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਸਕਾਂ। ਸੋ ਇਸੇ ਵਾਅਦੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ, ਤੇ ਕੱਲ ਆਪਾਂ ਦੁਬਾਰਾ ਮਿਲਾਂਗੇ ਸਵੇਰੇ 7 ਵਜੇ।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਨਵੀਂ ਜਾਣਕਾਰੀ ਰਾਹੀਂ ਪਤਾ ਲੱਗਿਆ ਹੈ ਕਿ ਪਿਛਲੇ ਸਾਲ ਟੋਰਾਂਟੋ ਸ਼ਹਿਰ ਵਿਚ ਔਸਤਨ ਹਰ ਰੋਜ਼ ਟੁੱਟੇ ਹੋਏ ਬਿਨ ਸਬੰਧੀ 50 ਤੋਂ ਵੱਧ ਸ਼ਿਕਾਇਤਾਂ ਸ਼ਹਿਰ ਨੂੰ ਕੀਤੀਆਂ ਗਈਆਂ ਹਨ। ਹੈਮਿਲਟਨ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਜਾਰੀ ਕੀਤੀ ਸ਼ੱਕੀ ਕਤਲ ਦੀ ਤਸਵੀਰ। ਟੋਰਾਂਟੋ ਵਿਚ ਪਿਛਲੇ 4 ਦਿਨਾਂ ਵਿਚ ਨਸ਼ੇ ਦਾ ਵੱਧ ਮਾਤਰਾ ਵਿਚ ਸੇਵਨ ਕਰਨ ਕਰਕੇ 6 ਵਿਅਕਤੀਆਂ ਦੀ ਹੋਈ ਮੌਤ। ਮਰੀਜ਼ ਦੇ ਸ਼ਰੀਰ ਨੂੰ ਪਰਫੈਕਟ ਕਹਿਣ ਵਾਲਾ ਟੋਰਾਂਟੋ ਫੈਮਿਲੀ ਡਾਕਟਰ 3 ਮਹੀਨਿਆਂ ਲਈ ਮੁਅੱਤਲ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਨਵੀਂ ਜਾਣਕਾਰੀ ਰਾਹੀਂ ਪਤਾ ਲੱਗਿਆ ਹੈ ਕਿ ਪਿਛਲੇ ਸਾਲ ਟੋਰਾਂਟੋ ਸ਼ਹਿਰ ਵਿਚੋਂ ਔਸਤਨ ਹਰ ਰੋਜ਼ ਟੁੱਟੇ ਹੋਏ ਬਿਨ ਸਬੰਧੀ 50 ਤੋਂ ਵੱਧ ਸ਼ਿਕਾਇਤਾਂ ਸ਼ਹਿਰ ਨੂੰ ਕੀਤੀਆਂ ਗਈਆਂ ਹਨ। ਟੋਰਾਂਟੋ ਸ਼ਹਿਰ ਦੀ 311 ਸੇਵਾ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਟੁੱਟੇ ਹੋਏ ਕੂੜੇਦਾਨ ਵਾਲੇ ਡੱਬਿਆਂ ਸਬੰਧੀ ਪਿਛਲੇ ਸਾਲ ਟੋਰਾਂਟੋ ਵਾਸੀਆਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਗਈ ਹੈ। ਕਾਲ ਸੈਂਟਰ ਨੂੰ 2023 ਵਿਚ ਫੋਨ, ਵੈਬ ਅਤੇ ਮੋਬਾਈਲ ਐਪ ਰਾਹੀਂ ਮਿਲੀਆਂ ਲਗਭਗ 0.5 ਮਿਲੀਅਨ ਸ਼ਿਕਾਇਤਾਂ ਦਾ ਇਕ ਮਿਊਨਸੀਪਲ ਮੈਟ੍ਰਿਕ ਡਾਟਾ ਤਿਆਰ ਕੀਤਾ। ਸਰਵਿਸ ਐਕਸੀਲੈਂਸ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੇ ਕੌਂਸਲਰ ਸਟੀਫਨ ਹੌਲੀਡੇ ਨੇ ਦਸਿਆ ਕਿ ਟੋਰਾਂਟੋ ਵੱਡਾ ਸ਼ਹਿਰ ਹੈ ਅਤੇ ਇਹ ਜਾਣਨਾ ਜ਼ਰੂਰੀ ਹੈ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਰਹਿੰਦੇ ਲੋਕ ਕਿਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਦੂਜੇ ਨੰਬਰ ਤੇ ਸ਼ਹਿਰ ਦੀਆਂ ਸੜਕਾਂ ਤੇ ਪਏ ਟੋਇਆਂ ਸਬੰਧੀ, ਜਦੋਂ ਕਿ ਜ਼ਖਮੀ ਜਾਂ ਮਰੇ ਹੋਏ ਜੰਗਲੀ ਜੀਵਾਂ ਲਈ ਕਾਲਾਂ ਦੀ ਗਿਣਤੀ 32,000 ਤੋਂ ਵੱਧ ਸੀ। ਇਸ ਤੋਂ ਇਲਾਵਾ ਜਨਤਕ ਜਾਇਦਾਦ ਦੀ ਭੰਨ ਤੋੜ ਬਾਰੇ ਸ਼ਿਕਾਇਤਾਂ ਦੀ ਗਿਣਤੀ ਵੀ ਪਹਿਲੀਆਂ 5 ਮੁੱਖ ਸ਼ਿਕਾਇਤਾਂ ਵਿਚ ਆਉਂਦੀ ਹੈ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਅਮਰੀਟਸ ਮਾਇਰ ਸਿਮਿਆਟਕੀ ਨੇ ਸੋਮਵਾਰ ਨੂੰ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਅੰਦਾਜ਼ਾ ਤਾਂ ਸ਼ਹਿਰ ਦੀਆਂ ਸੜਕਾਂ ਤੇ ਖੁੱਲਾ ਅਤੇ ਸਪਸ਼ਟ ਪਿਆ ਹੈ। ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ। ਡਾਊਨਟਾਊਨ ਹੈਮਿਲਟਨ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ 19 ਸਾਲਾਂ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਉਸਦੇ ਪਰਿਵਾਰ ਨੇ ਆਪਣੇ ਅਜ਼ੀਜ਼ ਲਈ ਇਨਸਾਫ ਲਈ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹ ਕਿਸੇ ਵੀ ਵਿਅਕਤੀ ਨੂੰ ਇਸ ਕਤਲ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ ਦੀ ਅਪੀਲ ਕਰਦੇ ਹਨ।
6 मार्च नूं दोपहर 1 बजे तो थोड़ी देर पहला अलेक्जेंडर ली सरसी मारू मैकनैब स्ट्रीट साउथ नेड़े 119 किंग सेंट डब्ल्यू दे सामने फुटपाथ ते सरसी मारू इकला ही पैदल जा रहा सी जदों कि एक बंदा उथे पहला तो ही कार विच बैठा सरसी मारू दी उड़ीक कर रहा सी। जदों ही पीड़ित नेड़े आया तां उस बंदे ने तुरंत अपनी कार विचों निकल के उस उपर गोलियां चला दित्तियां। जांचकर्तावां ने कहा है कि हमलावर वारदात नूं अंजाम देके अपनी उसे कार राही उथों किंग स्ट्रीट वेस्ट अते क्वीन स्ट्रीट नॉर्थ दी दिशा विच पछम वल्लों फरार हो गया। सरसी मारू नूं हस्पताल लिजाया गया पर थोड़ी देर बाद उस नूं मृतक ऐलान भी कर दिता गया सी। ए इस साल दा हैमिल्टन दा दूजा कतल दा शिकार होया व्यक्ति है।
ते हुण वधदियां अगली खबर वल।
टोरंटो विच पिछले 4 दिनां विच नशे दा वध मात्रा विच सेवन करन करके 6 व्यक्तियां दी मौत हुई है। पैरामेडिक्स ने हाल ही विच 6 शक्की ओपीओड ओवरडोज नाल संबंधित मौतां दीआं घटनावां सामने आउण ते टोरंटो पब्लिक हेल्थ TPH ने लोकां नूं गलत नशे दे सेवन तों सुचेत रहण लई कहा है। सेहत यूनिट ने कहा है कि 14 तों 17 मार्च दरमियान नशे दी ओवरडोज नाल मरण वाले लोकां दी गिनती पिछले 12 हफ्तियां दे समें विच सब तों वध भाव औसत नालों 3 गुणा वध दर्ज कीती गई है। जनतक सेहत अधिकारियां ने कहा है कि यह मौतां पूरे शहर विच वख-वख इलाकियां विच होईयां हन। TPH ने अपने खास बुलेटिन विच कहा है कि अजे ए पता नहीं लग्या कि ओवरडोज नाल मरण वाले व्यक्तियां ने केड़े नशीले पदार्थ दा सेवन कीता सी पर एक गल स्पष्ट है कि शहर विच अनियंत्रित भाव ओवरडोज ड्रग दी सप्लाई विच 2 उच्च शक्ति वाले सिंथेटिक दर्द निवारक दवाईयां दे होण बारे संकेत मिले हन। डाउनटाउन कोर विच नशे दे खतरनाक प्रभावां तों लोकां नूं बचाउण दे काम विच लगियां 5 एजेंसियां ने जानकारी दित्ती है कि इन्हां ड्रग्स विच निटाजिन ओपीओड्स दी मौजूदगी दा पता लग्या है।
ते हुण वधदियां अगली खबर वल।
टोरंटो विच एक फैमिली डाक्टर नूं 3 महीनियां लई मुअत्तल कर दित्ता गया है क्योंकि एक अनुशासनी ट्रिब्यूनल ने जांच विच पाया है कि उसने एक मरीज दीआं छातियां दी जांच करदे समें सही प्रोटोकॉल दी पालना नहीं कीती अते उसने मरीज दे शरीर बारे अनउचित टिप्पणियां वी कीतियां हन।
The views expressed on the preceding program may not necessarily be those of the owner or management of WTOR radio station.
साडे कोल योजना है जो कि ओंटारियो नु जोड़ रही है। रोजाना आवाजाही नु घटाउण लई नवीआं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ। ਯਾਦ ਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਖਿਦਮਤ ਜ਼ਿੰਮੇਦਾਰੀ ਸੇ ਬੜ ਕਰ, ਤਾਜ਼ੀਮ ਇੱਜ਼ਤ ਸੇ ਬੜ ਕਰ। मुस्कुराहट खुशी से बढ़कर, ताल्लुक रिश्ते से बढ़कर, क्योंकि एंडस अस्पताल से बढ़कर, अपनी जकात दीजिए पहले से बढ़कर।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058।